ਇੱਕ ਦਿਨ ਕਲਗੀ ਤਰ ਨਿਕਟ ਸਿੱਖ ਸਿੱਖਣੀ ਬ੍ਰਿੰਦ ਸ੍ਰੀ ਜੀ ਤੋਂ ਤਨ ਤਜਨ ਕੋ ਕਰਤ ਪ੍ਰਸੰਸ ਬਿਲੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚਰੰਗੀ ਹੋਈ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ, ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਸਾਹਿਬੇ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਮਹਿਲ ਮਾਤਾ ਜੀਤੋ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪਤਬਰਤਾ ਧਰਮ ਚ ਪਰਪੱਕ ਰਹਿ ਕੇ ਸਤਿਗੁਰੂ ਗੁਰੂ ਕਲਗੀਧਰ ਜੀ ਦੀ ਸੇਵਾ ਕਰਦਿਆਂ ਬਤੀਤ ਕੀਤਾ। ਸਤਿਗੁਰੂ ਜੀ ਨੇ ਮਾਤਾ ਜੀਤੋ ਜੀ ਨੂੰ ਉਪਦੇਸ਼ ਦਿੱਤਾ ਹੈ, ਮਾਤਾ ਜੀਤੋ ਜੀ ਨੇ ਸਾਧਨਾ ਕੀਤੀ ਔਰ ਯੋਗ ਵਿਦਿਆ ਦੁਆਰਾ ਆਪਣੇ ਨਿਜ ਆਤਮ ਸਵਰੂਪ ਨੂੰ ਲਖਿਆ ਜਾਣਿਆ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਾਤਾ ਜੀ ਨੇ ਆਉਣ ਵਾਲੇ ਸਮੇਂ ਵਿੱਚ ਜੋ ਵਰਤਾਰਾ ਵਰਤਣਾ ਉਹ ਵੀ ਵੇਖ ਲਿਆ। ਕਲਗੀਧਰ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਆਪਣੀ ਅੰਸ਼ ਤਾਂ ਰੱਖੋ, ਕਿਉਂਕਿ ਮਾਤਾ ਜੀ ਨੇ ਵੇਖ ਲਿਆ ਸੀ ਕਿ ਕਿਵੇਂ ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦੀ ਪਾ ਰਹੇ ਨੇ। ਕਲਗੀਧਰ ਜੀ ਨੇ ਆਖਿਆ, ਜੀਤੋ ਜੀ ਤੁਹਾਨੂੰ ਅਸੀਂ ਅਟਲ ਪਦਵੀ ਦਿੱਤੀ ਹੈ, ਅਵਚਲ ਪਦਵੀ ਦਿੱਤੀ ਆਪਣੇ ਸਾਹਿਬਜ਼ਾਦਿਆਂ ਨੂੰ ਵੀ, ਤੁਸੀਂ ਇਹ ਮੋਹ ਦਾ ਮਮਤਾ ਦਾ ਤਿਆਗ ਕਰੋ ਔਰ ਸੱਚਖੰਡ ਵਿੱਚ ਜਾ ਕੇ ਉਸ ਅਵਚਲ ਪਦਵੀ ਦਾ ਆਨੰਦ ਮਾਣੋ। ਮਾਤਾ ਜੀ ਨੇ ਸਤਿਗੁਰਾਂ ਦੀ ਆਗਿਆ ਲੈ ਕੇ ਬ੍ਰਹਮਰਿੰਦਰ ਰਾਹੀ ਆਪਣੇ ਦਸਮ ਦੁਆਰ ਵਿੱਚੋਂ ਸਵਾਸ ਕੱਢੇ ਨੇ ਔਰ ਸਰੀਰ ਤਿਆਗ ਦਿੱਤਾ ਹੈ। ਮਾਤਾ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਅਗੰਮਪੁਰੇ ਵਾਲੇ ਪਾਵਨ ਅਸਥਾਨ ਤੇ ਗੁਰੂ ਕਲਗੀਧਰ ਜੀ ਨੇ ਕਰਵਾਇਆ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਕੌਤਕ ਵਰਤਾਇਆ ਹੈ ਔਰ ਜਿਤਨੀਆਂ ਉਸ ਵੇਲੇ ਦੀਆਂ ਸਿੱਖ ਸੰਗਤਾਂ ਨੇ ਵੇਖ ਕੇ ਹੈਰਾਨ ਵੀ ਨੇ ਔਰ ਇਸ ਗੱਲ ਦੀ ਪ੍ਰਸ਼ੰਸਾ ਵੀ ਕਰਦੇ ਨੇ ਸਿੱਖ ਕਿ ਮਾਤਾ ਜੀਤੋ ਜੀ ਨੇ ਬ੍ਰਹਮ ਵਿਦਿਆ ਨੂੰ ਪ੍ਰਾਪਤ ਕਰਕੇ ਬ੍ਰਹਮਰਿੰਦਰ ਦੁਆਰਾ ਦਸਮ ਦੁਆਰ ਦੁਆਰਾ ਆਪਣੇ ਸਰੀਰ ਦੇ ਪ੍ਰਾਣ ਤਿਆਗੇ ਹਨ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋ ਗਏ ਨੇ। ਆਓ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿੱਚ ਕੁਝ ਬਚਨ ਬਿਲਾਸ ਚੱਲ ਰਹੇ ਨੇ। ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ ਸਰਬੱਤ ਸੰਗਤਾਂ ਨੂੰ ਬਚਨ ਸਰਵਣ ਕਰਾ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਇੱਕ ਦਿਨ ਕਲਗੀ ਧਰ ਨਿਕਟ ਸਿੱਖ ਸਿੱਖਣੀ ਬ੍ਰਿੰਦ।
ਇੱਕ ਦਿਨ ਗੁਰੂ ਕਲਗੀਧਰ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਸਰਬੰਸਦਾਨੀ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ, और महाराज जी के सजे हुए दरबार विच दीवान विच बहुत सारे सिख सिखणियां गुरु साहब के चरणों विच बैठे महाराज जी के दर्शन कर रहे हैं।
श्री जी तो तन तजन को करत प्रसंत बिलंद।
माता जीतो जी दे बारे जिक्र चल पिया कि किवें माता जीतो जी ने अपने पंज भौतिक शरीर का त्याग कख दे फोर च कीता और इस गल की प्रशंसा कर रहे ने सारे सिख सिखणियां कि माता जी ने दसम द्वार द्वारा ब्रह्मरंद्र द्वारा अपने शरीर के प्राण त्यागे हैं और माता जीतो जी की प्रशंसा भी कर रहे ने कि माता जी का बड़ा सुभाव नेक सी और उन्होंने अपना सारा जीवन सतगुरां की बंदगी करदियां सतगुरां का सिमरन करदियां बतीत किया है। ऐसी भारी प्रशंसा उस वेले सिख माता जीतो जी की कर रहे हैं।
गुर पत्नी जग माता देवी
और प्रशंसा करदिया कहिंदे इक तां माता जी दे वड्डे भाग के उन्हां नूं गुरु कलगीधर पातशाह जी दी धर्म सुपत्नी होण दा माण प्राप्त है। सतगुरां दे वड्डे महल सन माता जीतो जी और फिर जगत दे माता भी हन जे गुरु साहब दे महल ने उस नाते करके फिर सारे जगत दी माता है माता जीतो सारे जगत दी सारे संसार दी माता है।
ब्रह्म अंदर तज दे अभेवी
और जिन्हां ने ब्रह्म रंदर द्वारा अपने शरीर दे विच्चों प्राणा दा त्याग कीता है ब्रह्म रंदर द्वारा अपने श्वास कढे हन और ब्रह्म रंदर राही अपने श्वास कढ के शरीर दा तज के त्याग करके ब्रह्म दे विच जा के अभेद हो गए हन।
सब ते सुन कै बचन किरपाला श्री मुख ते बोले तिस काला।
जदों सारे सिखां ने इस तरह माता जीतो जी दी प्रशंसा कीती सतगुरां दे महल माता जीतो जी दी वड्याई कीती सुन के गुरु कलगीधर पातशाह जी महाराज जी उस वक्त बोले सारी संगत नूं सारे सिखां नूं संबोधन करके महाराज सच्चे पातशाह जी कहन लगे
दोहेरा तन नारी तन भजन है तन कल जुग जुग ईश।
महाराज जी कहन लगे जेड़ा भजनवान है जेड़ी भजनवान स्त्री है परमेश्वर दा भजन करन वाली कोई भी स्त्री है जेड़ा परमेश्वर जेड़ी परमेश्वर दा भजन करे निरंकार दी बंदगी करे कलयुग दे सकोर समय विच महाराज जी कहंदे ओ नारी तन है ओ स्त्री तन है जिहड़ी स्त्री जाति विच आ के परमेश्वर दी बंदगी करदी है परमेश्वर दा भजन करदी। खालसा जी कलगीधर पातशाह महाराज उस स्त्री नूं तद कह रहे ने। एक गुरमत दा सिद्धांत गुरु घर दा सिद्धांत है जिथे सतगुरां ने औरत नूं इन्ना सत्कार दिता है। बहुत सारे धर्म अज वैसे ने जो औरत नूं अपने पैर दी जुत्ती तोली जानदे हन औरत दा सत्कार नहीं है औरत नूं फटकारदे हन पर महाराज कलगीधर पातशाह जी ने उही सिद्धांत प्रगट कीता जो गुरु नानक पातशाह ने कहा सी सो क्यों मंदा आखिया जित जमै राजान। ओ स्त्री धन है गुरु कलगीधर पातशाह कहिंदे जिहड़ी स्त्री परमेश्वर दा भजन करदी है कलयुग दे विच कहिंदे ओ कलयुग दा इह समां भी धन है जिस समें दे विच परमेश्वर दा ईश्वर दा भजन कीता जा सकदा और सुखाला सब तों श्रेष्ठ जिहड़ा कर्म है कलयुग दे विच ओ परमेश्वर दे नाम जपण दा कर्म है होर किसे कर्म कांड नूं कलयुग विच तरजीह नहीं दित्ती। कलयुग दे समें विच केवल परमेश्वर दे नाम दे सिमरन दा ही उपदेश है। अब कल्लू आयो रे एक नाम बोवो बोवो दा सिद्धांत जिहड़ा कलयुग दे विच दृढ़ कराया संसार दे जीवां नूं इस करके कलयुग दा समां भी धन है।
महा बिकारी जगत रे भजन तराए कीस।
बड़े बड़े महा बिकारी लोग इस जगत तों तर गए ने जिहड़े बड़े बड़े बिकारी पापी अधोगति नूं प्राप्त होए होए जीव सन बड़े बड़े पामर ते विषयी जीव सन ओ भी इस जगत तों तर गए दसो परमेश्वर दा भजन किहनू नहीं तारदा। कलगीधर जी पुछदे ने कहिंदे दसो भाई कि परमेश्वर दा जिहड़ा भजन है निरंकार दा जेड़ा भजन है वह किनू नहीं तारदा। जेड़ा भी परमेश्वर दा भजन करदा है, निरंकार दा सिमरन करदा है, परमेश्वर दा भजन उहनू इह संसार तो तार दिंदा है, इस भव सागर तो तार दिंदा है।
नारी दया अनंत है जा जग पीतर पाक।
खालसा जी, इस जगत दे विच गल सारियां विच प्रसिद्ध है, प्रगट है कि इस्त्री दे हिरदे विच जिहड़ी दया है उह सब तो अधिक हुंदी है। मर्द दे हिरदे विच उन्नी दया नहीं हुंदी जिन्नी इस्त्री दे हिरदे च हुंदी है। इस्त्री दा हिरदा बड़ी छेती द्रवी भूत हो जांदा, मर्द दा मन नहीं पतीजदा, इहदे मन च सामने वेखण वाले किसे ते दया नहीं आउंदी, छेती कितिआं दया नहीं आउंदी, पर इस्त्री दा मन उसे वेले दया नाल भर जांदा, हाए इहनूं आह चीज़ दी प्राप्ति होनी चाहीदी है, इहनूं आह कुछ हो रिहा है। एकदम इस्त्री दा हिरदा जिहड़ा उह कोमल मन्निआ है। महाराज जी कहिंदे इस करके इस्त्री दा जिहड़ा हिरदा है उह कोमल मन्निआ जाण करके उहदे विच दया दी बिरती जिहड़ी है इस्त्री अंदर ਉਹ ਜ਼ਿਆਦਾ ਕਹੀ ਜਾਂਦੀ ਹੈ।
ਖਤ ਸ਼ਾਸਤਰ ਪੜ੍ਹ ਕਿਆ ਕਰੇ ਨਾਮ ਜਪਤ ਮਨ ਰਾਖ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਔਰ ਨਿਰੰਕਾਰ ਦੇ ਨਾਮ ਦੇ ਜਾਪ ਨੂੰ ਜਪ ਕੇ ਉਸ ਜਾਪ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਦਾ ਹੈ ਉਹਨੂੰ ਫਿਰ ਛੇ ਸ਼ਾਸਤਰ ਪੜ੍ਹਨ ਦੀ ਲੋੜ ਨਹੀਂ ਹੈ। ਉਹਨੇ ਛੇ ਸ਼ਾਸਤਰ ਪੜ੍ਹ ਕੇ ਕਿਆ ਲੈਣਾ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੋਵੇ, ਜਿਹਦੇ ਹਿਰਦੇ ਚ ਪਰਮੇਸ਼ਰ ਦਾ ਸਿਮਰਨ ਹੋਵੇ ਉਹਨੂੰ ਫਿਰ ਛੇ ਸ਼ਾਸਤਰ ਪੜ੍ਹਨ ਦੀ ਲੋੜ ਨਹੀਂ ਹੈ।
ਇਸ ਪਰ ਇੱਕ ਇਤਿਹਾਸ ਹੈ ਦਯਾਤਰੀਆ ਜਿਮਕੀਨ।
ਕਹਿੰਦੇ ਵੇਖੋ ਇਸਤਰੀ ਵਿੱਚ ਕਿੰਨੀ ਦਇਆ ਹੁੰਦੀ। ਮਹਾਰਾਜ ਜੀ ਕਹਿੰਦੇ ਇਹਦੇ ਤੇ ਇੱਕ ਇਤਿਹਾਸ ਵੀ ਹੈ ਬੜਾ ਪੁਰਾਣਾ, ਰਾਜੇ ਬਿਕਰਮਾਜਿੱਤ ਦੇ ਸਮੇਂ ਦਾ ਕਹਿੰਦੇ ਇਤਿਹਾਸ ਹੈ। ਉਹ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਵੇਂ ਕਿਸਤਰੀ ਨੇ ਦਇਆ ਕੀਤੀ ਸੀ, ਇੱਕ ਇਸਤਰੀ ਦੇ ਮਨ ਵਿੱਚ ਕਿਵੇਂ ਦਇਆ ਦੀ ਬਿਰਤੀ ਆਈ ਸੀ ਔਰ ਉਹਨੇ ਕਿਵੇਂ ਦਇਆ ਕੀਤੀ ਸੀ। ਕਹਿੰਦੇ ਉਹਦਾ ਇੱਕ ਇਤਿਹਾਸ ਮੈਂ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ। ਕਲਗੀਧਰ ਜੀ ਕਹਿੰਦੇ ਤੁਸੀਂ ਸਾਰੇ ਸਰਵਣ ਕਰੋ।
ਸੰਗਤ ਸੁਣੀਐ ਬਾਰਤਾ ਜਿਮ ਫਲ ਪ੍ਰਾਪਤ ਪੀਨ।
ਕਹਿੰਦੇ ਸੰਗਤ ਜੀ ਤੁਸੀਂ ਇਹ ਵਾਰਤਾ ਸੁਣੋ ਕਿ ਕਿਵੇਂ ਉਸ ਇਸਤਰੀ ਨੂੰ ਦਇਆ ਕਰਕੇ ਕਿੱਡਾ ਵੱਡਾ ਫਲ ਮਿਲਿਆ। ਜਿਹੜੀ ਉਹ ਇਸਤਰੀ ਸੀ ਜਦੋਂ ਉਹਨੇ ਦਇਆ ਕੀਤੀ ਇੱਕ ਜੀਵ ਤੇ ਤੇ ਉਹਨੂੰ ਦਇਆ ਕਰਕੇ ਕਿੱਡਾ ਵੱਡਾ ਮਹਾਤਮ ਕਿੱਡੇ ਵੱਡੇ ਫਲ ਦੀ ਪ੍ਰਾਪਤੀ ਹੋਈ ਉਹ ਸਾਰੀ ਕਥਾ ਆਪ ਜੀ ਸਰਵਣ ਕਰੋ।
ਜੋ ਪਈ ਇੱਕ ਪਰ ਦੀ ਮਨ ਮੈਂ ਗਏ।
ਮਹਾਰਾਜ ਜੀ ਹੁਣ ਇਤਿਹਾਸ ਸੁਣਾਉਣ ਲੱਗੇ ਨੇ, ਪੁਰਾਣਾ ਵਿਖਿਆਨ ਹੈ, ਪੁਰਾਣਕ ਕਥਾ ਹੈ। ਮਹਾਰਾਜ ਜੀ ਕਹਿੰਦੇ ਭਾਈ ਸੁਣੋ, ਇੱਕ ਪਾਰ ਦੀ ਸੀ। ਪਾਰ ਦੀ ਕਹਿੰਦੇ ਨੇ ਸ਼ਿਕਾਰੀ ਨੂੰ ਜਿਹੜਾ ਪੰਛੀਆਂ ਨੂੰ ਪਕੜਦਾ, ਪੰਛੀਆਂ ਨੂੰ ਮਾਰਦਾ, ਪੰਛੀਆਂ ਦਾ ਸ਼ਿਕਾਰ ਖੇਡਦਾ। ਮਹਾਰਾਜ ਜੀ ਕਹਿੰਦੇ ਇੱਕ ਪਾਰ ਦੀ ਸੀ ਸ਼ਿਕਾਰੀ, ਸ਼ਿਕਾਰ ਖੇਡਣ ਵਾਸਤੇ ਜੰਗਲ ਚ ਗਿਆ।
ਖਗ ਵੇਖੋ ਸੰਗਾਰਤ ਬਯੋ।
ਉਹਨੇ ਬੜੇ ਪੰਛੀ ਤੇ ਬੜੇ ਹਿਰਨਾਂ ਨੂੰ ਮਾਰਿਆ। ਜੰਗਲ ਵਿੱਚ ਸ਼ਿਕਾਰ ਖੇਡਦਿਆਂ ਬਹੁਤ ਸਾਰੇ ਪੰਛੀ ਮਾਰੇ, ਬਹੁਤ ਸਾਰੇ ਹਿਰਨਾਂ ਦਾ ਉਹਨੇ ਸ਼ਿਕਾਰ ਖੇਡਿਆ।
ਚਿੜੀਆਂ ਹਤੀ ਫਸਾਵਤ ਜਾਲੇ ਜਾਰੇ।
ਜਾਲ ਦੇ ਵਿੱਚ ਫਸਾ ਕੇ ਬੜੀਆਂ ਚਿੜੀਆਂ ਵੀ ਮਾਰੀਆਂ, ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੀਆਂ ਚਿੜੀਆਂ ਸਨ ਉਹ ਜਾਲ ਦੇ ਵਿੱਚ ਫਸਾ ਕੇ ਬਹੁਤ ਸਾਰੀਆਂ ਚਿੜੀਆਂ ਦਾ ਸੰਘਾਰ ਕੀਤਾ, ਚਿੜੀਆਂ ਨੂੰ ਮਾਰਿਆ।
ਅਪਰ ਬੇਹੰਗਮ ਕੇਤਕ ਮਾਰੇ।
ਹੋਰ ਵੀ ਕਈ ਪੰਛੀ, ਕਬੂਤਰ, ਤਿੱਤਰ, ਬਟੇਰੇ, ਏਦਾਂ ਦੇ ਪਤਾ ਨੀ ਕਿੰਨੇ ਕੁ ਪੰਛੀ ਉਸ ਸ਼ਿਕਾਰੀ ਦੇ ਮਾਰੇ। ਸ਼ਿਕਾਰ ਕਰਦਿਆਂ ਜਿੱਥੇ ਹਿਰਨਾਂ ਨੂੰ ਮਾਰਿਆ, ਖਰਗੋਸ਼ਾਂ ਨੂੰ, ਸਹਿਆਂ ਨੂੰ ਮਾਰਿਆ, ਉੱਥੇ ਅਨੇਕਾਂ ਪੰਛੀਆਂ ਦਾ ਵੀ ਉਹਨੇ ਸ਼ਿਕਾਰ ਕੀਤਾ।
ਪੰਛੀ ਮਿਲੇ ਤੇ ਉਤ ਸਮਦਾਇਆ।
ਹੁਣ ਪੰਛੀ ਡਰੇ ਹੋਏ ਸੀ ਉਸ ਸ਼ਿਕਾਰੀ ਤੋਂ ਜੰਗਲ ਵਿੱਚ, ਕਿਉਂਕਿ ਬੜੇ ਪੰਛੀ ਮਾਰ ਰਿਹਾ ਸੀ ਸ਼ਿਕਾਰੀ, ਤੇ ਜਿਹੜੇ ਪੰਛੀ ਸਨ ਜੰਗਲ ਦੇ ਉਹ ਡਰ ਦੇ ਨਾਲ ਸੱਜੇ ਖੱਬੇ ਦੌੜੇ ਫਿਰਦੇ ਸੀ ਆਪਣੀ ਜਾਨ ਬਚਾਉਣ ਵਾਸਤੇ।
ਨਾਦਤ ਬਹੁਤ ਬਿਰਲਾਪ ਸੁਣਾਇਆ।
ਉੱਚੀ ਉੱਚੀ ਆਵਾਜ਼ ਦੇ ਵਿੱਚ ਉਹ ਪੰਛੀ ਬੋਲਦੇ ਨੇ, ਮਾਨੋ ਜਿਵੇਂ ਰੋ ਰੋ ਕੇ ਆਪਣੀ ਆਪਣਾ ਦੁੱਖ ਪ੍ਰਗਟ ਕਰ ਰਹੇ ਹੋਣ। ਪੰਛੀ ਦੁਖੀ ਸਨ ਤੇ ਪੰਛੀ, ਕਿਉਂਕਿ ਪੰਛੀ ਮਾਰ ਰਿਹਾ ਸੀ ਨਾ ਸ਼ਿਕਾਰੀ, ਦੂਜੇ ਪੰਛੀ ਜਿਹੜੇ ਜੀਵਦੇ ਸੀ ਉਹ ਦੁਖੀ ਹੋ ਰਹੇ ਸੀ ਵੀ ਕਿਤੇ ਸ਼ਿਕਾਰੀ ਸਾਨੂੰ ਵੀ ਨਾ ਮਾਰ ਦੇ। ਉਹ ਉੱਡਦੇ ਹੋਏ ਸੱਜੇ ਖੱਬੇ ਡਰ ਦੇ ਨਾਲ ਉੱਚੀ ਉੱਚੀ ਪੁਕਾਰਾਂ ਕਰ ਰਹੇ ਨੇ, ਰੋ ਰਹੇ ਨੇ।
ਬਨ ਮੈਂ ਬਿਆਕੁਲ ਪਿਖੇ ਬਿਹੰਗ,
ਉਹਨੇ ਜਦੋਂ ਵੇਖਿਆ ਕਿ ਜੰਗਲ ਦੇ ਵਿੱਚ ਜਿੰਨੇ ਪੰਛੀ ਨੇ ਸਾਰੇ ਬਿਆਕੁਲ ਨੇ, ਸਾਰੇ ਪੰਛੀ ਬੜੇ ਦੁਖੀ ਨੇ, ਬੜੇ ਪਰੇਸ਼ਾਨ ਹੋਏ ਉੱਡ ਰਹੇ ਨੇ।
ਬਦਕ ਸੋਚਦੇ ਰਹੇ ਬਿਲੰਦ,
ਜਿਹੜਾ ਸ਼ਿਕਾਰੀ ਸੀ ਉਹਦੇ ਮਨ ਚ ਖਿਆਲ ਆ ਗਿਆ। ਜਦੋਂ ਪੰਛੀ ਉਹਨੇ ਡਰੇ ਹੋਏ ਵੇਖੇ ਨਾ, ਸਹਿਮੇ ਹੋਏ ਉੱਡਦੇ ਹੋਏ ਵੇਖੇ, ਤੇ ਵੇਖ ਕੇ ਉਸ ਸ਼ਿਕਾਰੀ ਦੇ ਮਨ ਦੇ ਵਿੱਚ ਖਿਆਲ ਆਇਆ,
ਮਨ ਮੈਂ ਕਹਿ ਦਿਆ ਉਰ ਧਰ,
ਸੋਚਣ ਲੱਗਾ ਆਪਣੇ ਮਨ ਵਿੱਚ ਕਿ ਮੈਨੂੰ ਦਇਆ ਧਾਰਨ ਕਰਨੀ ਚਾਹੀਦੀ। ਇਕਦਮ ਪੰਛੀਆਂ ਨੂੰ ਮਾਰਦਿਆਂ ਮਾਰਦਿਆਂ ਜਦੋਂ ਪੰਛੀ ਉਹਨੇ ਬੇਹਾਲ ਹੋਏ ਵੇਖੇ ਤੇ ਮਨ ਚ ਦਇਆ ਆ ਗਈ। ਜਿਵੇਂ ਮਾਧੋ ਦਾਸ ਵੈਰਾਗੀ ਦੇ ਮਨ ਦੇ ਵਿੱਚ ਦਇਆ ਆਈ ਸੀ ਨਾ, ਬੰਦਾ ਸਿੰਘ ਬਹਾਦਰ ਨੇ ਜਦੋਂ ਹਿਰਨੀ ਦਾ ਸ਼ਿਕਾਰ ਕੀਤਾ ਸੀ, ਏਦਾਂ ਇਹਦੇ ਮਨ ਵਿੱਚ ਵੀ ਦਇਆ ਆ ਗਈ। ਜਦੋਂ ਸ਼ਿਕਾਰ ਕਰ ਰਿਹਾ ਸੀ, ਪੰਛੀ ਮਾਰ ਰਿਹਾ ਸੀ, ਪੰਛੀ ਬੇਬਲ ਹੋਏ ਉੱਡ ਰਹੇ ਸਨ, ਤੇ ਵੇਖ ਕੇ ਇਹਦੇ ਮਨ ਵਿੱਚ ਦਇਆ ਤੇ ਕਰੁਣਾ ਆ ਗਈ।
ਬਨ ਮੈਂ ਤਪੱਸੀ ਤਪ ਕੋ ਕਰੈ,
ਉਸ ਵੇਲੇ ਜੰਗਲ ਵਿੱਚ ਇੱਕ ਤਪੱਸਵੀ ਤਪ ਕਰ ਰਿਹਾ ਸੀ। ਉਹ ਤਪ ਕਰਦਾ ਹੋਇਆ ਜਿਹੜਾ ਜੰਗਲ ਦੇ ਵਿੱਚ ਤਪੱਸਵੀ ਸੀ, ਉਹਨੂੰ ਵੇਖ ਕੇ ਇਹਦੇ ਮਨ ਚ ਖਿਆਲ ਆਇਆ ਕਿ ਮੈਂ ਵੀ ਜੰਗਲ ਵਿੱਚ ਹੁਣ ਤਪ ਕਰਾਂ, ਕਿਉਂਕਿ ਮੈਂ ਬੜੇ ਜੀਵ ਮਾਰੇ ਨੇ, ਬੜੇ ਜੀਵਾਂ ਦਾ ਸੰਘਾਰ ਕੀਤਾ, ਤੇ ਮੇਰੇ ਮਨ ਚ ਦਇਆ ਹੋਣੀ ਚਾਹੀਦੀ ਹੈ। ਮੈਂ ਮਨੁੱਖ ਹਾਂ, ਮਨੁੱਖ ਦੇ ਹਿਰਦੇ ਚ ਦਇਆ ਨਹੀਂ ਹੋਏਗੀ ਤੇ ਕਿਹਦੇ ਅੰਦਰ ਹੋਵੇਗੀ। ਤੇ ਮੈਂ ਇੰਨੇ ਪੰਛੀ ਮਾਰੇ ਨੇ, ਹੁਣ ਮੈਨੂੰ ਇਹਦੇ ਪਸ਼ਚਾਤਾਪ ਵਜੋਂ ਜੰਗਲ ਵਿੱਚ ਬਹਿ ਕੇ ਤਪ ਕਰਨਾ ਚਾਹੀਦਾ ਹੈ।
ਮੈਂ ਪਾਲਕ ਵੀ ਰਾਜ ਤਜਤੈ,
ਵੱਡੇ ਵੱਡੇ ਜਿਹੜੇ ਰਾਜੇ ਹੁੰਦੇ ਨੇ, ਬਾਦਸ਼ਾਹ ਹੁੰਦੇ ਨੇ, ਉਹ ਵੀ ਤਾਂ ਰਾਜ ਭਾਗ ਛੱਡ ਕੇ ਤਪ ਕਰਦੇ ਨੇ ਨਾ। ਉਹਨਾਂ ਸਮਿਆਂ ਵਿੱਚ ਜਿਹੜੇ ਰਾਜੇ ਬਾਦਸ਼ਾਹ ਲੋਕ ਹੁੰਦੇ ਸਨ, ਧਰਮੀ ਰਾਜੇ ਹੁੰਦੇ ਸੀ। ਇਹ ਨਹੀਂ ਵੀ ਸਾਰੀ ਜ਼ਿੰਦਗੀ ਰਾਜ ਹੀ ਕਰਦੇ ਰਹਿੰਦੇ ਸੀ, ਆਪਣੇ ਅਖੀਰਲੇ ਸਮੇਂ ਵਿੱਚ ਉਹ ਰਾਜ ਭਾਗ ਨੂੰ ਤਿਆਗ ਕੇ ਤਪੱਸਿਆ ਕਰਦੇ ਸਨ, ਸਾਧਨਾ ਕਰਕੇ ਆਪਣਾ ਪਰਲੋਕ ਵੀ ਸਵਾਰਦੇ ਸਨ।
ਬਨ ਮੈਂ ਤਪ ਕਰ ਈਸ਼ ਬਜਤੈ,
ਔਰ ਉਹ ਤਪੱਸਿਆ ਕਰਕੇ ਆਪਣੇ ਜੀਵਨ ਨੂੰ ਸਵਾਰਦੇ ਸਨ, ਆਉਣ ਵਾਲਾ ਸਮਾਂ ਸਵਾਰਦੇ ਸਨ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਬੜੇ ਬੜੇ ਪਹਿਲਾਂ ਕਰਮ ਕਰ ਲਏ ਨੇ, ਰਾਜ ਭਾਗ ਵੀ ਭੋਗ ਲਿਆ, ਹੁਣ ਸਾਨੂੰ ਤਪ ਕਰਕੇ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ ਹੈ। ਇਹ ਜਿਹੜਾ ਸ਼ਿਕਾਰੀ ਉਹਨਾਂ ਰਾਜਿਆਂ ਬਾਰੇ ਸੋਚ ਰਿਹਾ, ਕਹਿੰਦਾ ਬੜੇ ਬੜੇ ਜਿਹੜੇ ਰਾਜੇ ਨੇ ਉਹ ਵੀ ਤਾਂ ਜੰਗਲ ਦੇ ਵਿੱਚ ਆ ਕੇ ਤਪ ਕਰਦੇ ਨੇ, ਤਪੱਸਿਆ ਕਰਦੇ ਨੇ, ਔਰ ਕਹਿੰਦੇ ਆਪਣੇ ਆਪਣੇ ਪਾਪ ਕਰਮਾਂ ਦਾ ਤਿਆਗ ਕਰਦੇ ਨੇ, ਪਰਮੇਸ਼ਰ ਦਾ ਭਜਨ ਕਰਦੇ ਹਨ।
ਹਮ ਨਰਤਨ ਹੋਏ ਅਸ ਪਾਪੀ,
ਮੈਂ ਮਨੁੱਖ ਸਰੀਰ ਵਿੱਚ ਆ ਕੇ, ਹਾਲਾਂਕਿ ਮੇਰਾ ਸਰੀਰ ਨਰਤਨ ਹੈ, ਮਨੁੱਖ ਦਾ ਸਰੀਰ ਹੈ, ਤੇ ਮਨੁੱਖ ਦੇ ਸਰੀਰ ਵਿੱਚ ਆ ਕੇ ਵੀ ਮੈਂ ਏਡੇ ਵੱਡੇ ਭਾਰੀ ਪਾਪ ਕੀਤੇ ਹਨ।
ਬਨ ਮੈਂ ਵੀ ਹਮ ਆਏ ਜਦਾਪੇ,
ਹਾਲਾਂਕਿ ਜੰਗਲ ਦੇ ਵਿੱਚ ਤਪੱਸਵੀ ਤਪ ਕਰਦੇ ਨੇ, ਤੇ ਮੇਰੇ ਵਰਗੇ ਬੰਦੇ ਬਣ ਕੇ ਵੀ ਜੰਗਲ ਦੇ ਵਿੱਚ ਤਪ ਨਹੀਂ ਕਰਦੇ ਆ ਕੇ, ਸਗੋਂ ਜੰਗਲ ਵਿੱਚ ਆ ਕੇ ਮੇਰੇ ਵਰਗੇ ਸ਼ਿਕਾਰੀ ਜੀਵਾਂ ਨੂੰ ਮਾਰਦੇ ਨੇ, ਔਰ ਜੀਵਾਂ ਨੂੰ ਮਾਰ ਕੇ ਉਹਨਾਂ ਦਾ ਪਾਪ ਆਪਣੇ ਮੱਥੇ ਤੇ ਮੜਦੇ ਹਨ।
ਹਤੈ ਜੀਵ ਗਨ ਮਾ ਸੰਤਾਪੇ, ਪਾਲੋ ਕਰਮ ਨੈ ਕੀਨ ਕਦਾਪੇ,
ਮੈਂ ਬੜੇ ਜੀਵ ਮਾਰੇ ਨੇ ਹੁਣ ਤੱਕ ਜੰਗਲ ਵਿੱਚ ਆ ਕੇ, ਬੜੇ ਜੀਵਾਂ ਨੂੰ ਕੋਇਆ ਹੈ, ਪਰ ਅੱਜ ਤਾਈਂ ਮੈਂ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ, ਭਲਾ ਕਰਮ ਨਹੀਂ ਕੀਤਾ, ਔਰ ਬੜੇ ਮਾੜੇ ਕਰਮ ਭੈੜੇ ਕਰਮ ਕੀਤੇ ਨੇ, ਜੀਵਾਂ ਨੂੰ ਸੰਤਾਪ ਹੀ ਦਿੱਤਾ ਹੈ।
ਜਹਾਂ ਆਏ ਨਰ ਜਨਮ ਸੁਧਾਰੈ, ਤਹਾਂ ਪਹੁੰਚਿਆ ਮੈਂ ਜੀਵਨ ਮਾਰੈ।
ਸੋਚ ਰਿਹਾ ਸ਼ਿਕਾਰੀ ਕਿ ਇਸ ਜੰਗਲ ਵਿੱਚ ਆ ਕੇ ਤਾਂ ਵੱਡੇ ਵੱਡੇ ਰਾਜੇ ਵੀ ਆਪਣਾ ਜਨਮ ਸੁਧਾਰਦੇ ਨੇ, ਤੇ ਮੈਂ ਇਹੋ ਜਿਹੇ ਜੰਗਲ ਵਿੱਚ ਆ ਕੇ ਆਪਣੇ ਪਾਪ ਕਰਮਾਂ ਵਿੱਚ ਪ੍ਰਵਿਰਤ ਹੋ ਰਿਹਾ, ਭੈੜੇ ਕਰਮ ਕਰ ਰਿਹਾ, ਜੀਵ ਮਾਰ ਰਿਹਾ, ਇਹ ਕਿੱਥੋਂ ਦੀ ਇਨਸਾਨੀਅਤ ਹੈ, ਇਹ ਕਿੱਥੋਂ ਦਾ ਮਾਨਵੀ ਪੁਨਾ ਹੈ। ਸੋਚਦਾ ਹੈ, ਕਹਿੰਦਾ ਇੱਥੇ ਆ ਕੇ ਤਾਂ ਲੋਕ ਆਪਣਾ ਜਨਮ ਸੁਧਾਰਦੇ ਨੇ, ਮੈਂ ਇੱਥੇ ਪਹੁੰਚ ਕੇ ਵੀ ਜੀਵਾਂ ਨੂੰ ਮਾਰਦਾ ਹਾਂ।
ਤਿਕ ਹਮ ਜਨਮ ਕਰਮ ਤਿਕ ਬ੍ਰਿੰਦ,
ਕਹਿੰਦਾ ਮੇਰਾ ਜਨਮ ਤ੍ਰਿਗ ਹੈ, ਇਹੋ ਜੇ ਮੇਰੇ ਜਨਮ ਤੇ ਲਾਹਨਤ ਹੈ, ਇਹੋ ਜੇ ਮਨੁੱਖੀ ਜਨਮ ਤੇ ਕਿ ਜਿਸ ਮਨੁੱਖੀ ਸਰੀਰ ਵਿਚ ਆ ਕੇ ਵੀ ਮੈਂ ਭੈੜੇ ਤੇ ਪਾਪ ਕਰਮ ਕਰ ਰਿਹਾ,
ਜਿਸ ਤੇ ਹਿੰਸਾ ਕਰਤ ਬਿਲੰਦ,
ਜਿਸ ਮਾਨਵੀ ਸਰੀਰ ਵਿਚ ਆ ਕੇ ਮੈਂ ਹਿੰਸਾ ਕਰ ਰਿਹਾ, ਜੀਵ ਮਾਰ ਰਿਹਾ, ਜੀਵ ਘਾਤ ਕਰ ਰਿਹਾ।
ਹਟਿਓ ਤਬੈ ਔਰ ਬਿਕੈ ਵਿਚਾਰੇ,
ਇਹ ਸੋਚ ਕੇ ਜਿਹੜਾ ਇਹ ਸ਼ਿਕਾਰੀ ਸੀ ਉਥੋਂ ਪਿੱਛੇ ਹਟ ਗਿਆ, ਮਨ ਚ ਵਿਚਾਰ ਕਰਕੇ ਉਥੋਂ ਹੀ ਪਿੱਛੇ ਹਟ ਪਿਆ।
ਬਿਕਰਮਾਜੀਤ ਅਬੈ ਉਪਕਾਰੇ,
ਸੋਚਣ ਲੱਗਾ ਪਰ ਜਿਹੜੇ ਮੈਂ ਪਾਪ ਕੀਤੇ ਨੇ ਇਹਨਾਂ ਦਾ ਮੈਨੂੰ ਦੰਡ ਭੁਗਤਣਾ ਚਾਹੀਦਾ। ਉਸ ਵੇਲੇ ਖਾਲਸਾ ਜੀ ਰਾਜਾ ਬਿਕਰਮਾਜੀਤ ਰਾਜਾ ਰਾਜ ਕਰਦਾ ਸੀ, ਜਿਹਦੇ ਨਾਂ ਤੋਂ ਬਿਕਰਮੀ ਸੰਮਤ ਚੱਲਦਾ ਨਾ, ਉਸ ਰਾਜੇ ਦਾ ਨਾਂ ਸੀ ਬਿਕਰਮਾਜੀਤ। ਉਸ ਵੇਲੇ ਰਾਜਾ ਬਿਕਰਮਾਜੀਤ ਰਾਜਾ ਪਰਉਪਕਾਰੀ ਸੀ, ਬੜਾ ਧਰਮੀ ਰਾਜਾ ਸੀ, ਔਰ ਉਹ ਰਾਜ ਕਰਦਾ ਸੀ।
ਤਿਸ ਟਿਗ ਚੱਲ ਕਰ ਜਨਮ ਸੁਧਾਰੋ, ਸਹੁ ਦੰਡ ਅੱਗ ਪਾਰ ਉਤਾਰੋ।
ਸ਼ਿਕਾਰੀ ਨੇ ਸੋਚਿਆ ਕਿ ਮੈਨੂੰ ਉਹਦੇ ਕੋਲ ਜਾਣਾ ਚਾਹੀਦਾ, ਵੀ ਜਿਹੜੇ ਹੁਣ ਤਾਈ ਮੈਂ ਜੀਵ ਮਾਰੇ ਨੇ ਉਹਨਾਂ ਜੀਵਾਂ ਨੂੰ ਮਾਰਨ ਦਾ ਜਿਹੜਾ ਦੋਸ਼ ਹੈ ਮੇਰੇ ਸਿਰ ਦੇ ਉੱਤੇ ਉਹਦਾ ਦੰਡ ਮੈਂ ਰਾਜੇ ਕੋਲੋਂ ਸਹਾਂ। ਰਾਜੇ ਬਿਕਰਮਾਜੀਤ ਨੂੰ ਕਹਾਂ ਕਿ ਉਹ ਮੈਨੂੰ ਦੰਡ ਦੇਵੇ, ਮੈਨੂੰ ਸਜ਼ਾ ਦੇਵੇ, ਜਿਹੜੇ ਮੈਂ ਹੁਣ ਤਾਈ ਜੀਵ ਮਾਰੇ ਨੇ, ਪਾਪ ਕਰਮ ਕੀਤੇ ਨੇ, ਉਸ ਵਾਸਤੇ ਮੈਨੂੰ ਹੁਣ ਰਾਜੇ ਕੋਲ ਪੇਸ਼ ਹੋਣਾ ਚਾਹੀਦਾ ਔਰ ਜਾ ਕੇ ਆਪਣਾ ਗੁਨਾਹ ਕਬੂਲਣਾ ਚਾਹੀਦਾ।
ਇਮ ਵਿਚਾਰ ਤਿਸ ਪੁਰ ਕੋ ਚਾਲਾ,
ਇਸ ਤਰ੍ਹਾਂ ਦੀ ਵਿਚਾਰ ਕਰਕੇ ਜਿਹੜਾ ਸ਼ਿਕਾਰੀ ਸੀ ਇਹ ਜੰਗਲ ਦੇ ਵਿੱਚੋਂ ਰਾਜੇ ਬਿਕਰਮਾਜੀਤ ਦੇ ਰਾਜ ਵਾਲੇ ਪਾਸੇ, ਮਹਿਲਾਂ ਵਾਲੇ ਪਾਸੇ ਚੱਲ ਪਿਆ।
ਆਗੇ ਆਵਤ ਹੋਤੋ ਪਵਾਲਾ,
ਇਹ ਆ ਹੀ ਰਿਹਾ ਸੀ, ਇਹਨੇ ਨੂੰ ਰਾਜਾ ਬਿਕਰਮਾਜੀਤ ਅੱਗੋਂ ਇਹਨੂੰ ਟੱਕਰ ਪਿਆ। ਰਾਜਾ ਬਿਕਰਮਾਜੀਤ ਅੱਗੇ ਪਹਿਲਾਂ ਹੀ ਆ ਰਿਹਾ ਸੀ,
ਤੁਰੰਗ ਸੰਗ ਜੇ ਸੈਨਾ,
ਘੋੜੇ ਤੇ ਚੜਿਆ ਹੋਇਆ ਸੀ ਬਿਕਰਮਾਜੀਤ, ਉਹਦੇ ਨਾਲ ਉਹਦੀ ਸੈਨਾ ਸੀ, ਫੌਜ ਸੀ, ਸਾਰਾ ਲਾਹੋ ਲਸ਼ਕਰ ਉਹਦੇ ਨਾਲ ਸੀ।
ਸਮੁਖ ਪਾਰਖੀ ਦੇਖਿਓ ਨੈਨਾ,
ਉਹਨੇ ਜਦੋਂ ਆਪਣੇ ਸਾਹਮਣੇ ਸ਼ਿਕਾਰੀ ਨੂੰ ਵੇਖਿਆ ਵੀ ਇਹ ਸ਼ਿਕਾਰੀ ਹੈ, ਤੇ ਸ਼ਿਕਾਰੀ ਨੂੰ ਜਦੋਂ ਰਾਜੇ ਬਿਕਰਮਾਜੀਤ ਨੇ ਵੇਖਿਆ,
ਪਾਪੀ ਜਾਨ ਲੀਨ ਪਕੜਾਏ,
ਹੁਣ ਬਿਕਰਮਾਜੀਤ ਨੇ ਸ਼ਿਕਾਰ ਕਰਨ ਤੋਂ ਰੋਕਿਆ ਹੋਇਆ ਸੀ, ਇਹ ਸ਼ਿਕਾਰ ਕਰਦਾ ਸੀ, ਉਹਨੇ ਆਖਿਆ ਵੀ ਤਾਂ ਪਾਪੀ ਆ, ਬੜੇ ਪਾਪ ਕਰਦਾ, ਜੀਵਾਂ ਨੂੰ ਮਾਰਦਾ, ਸ਼ਿਕਾਰ ਕਰਕੇ ਜੀਵਾਂ ਦਾ ਘਾਤ ਕਰਦਾ। ਉਹਨੇ ਉਸੇ ਵਕਤ ਸਿਪਾਹੀਆਂ ਨੂੰ ਹੁਕਮ ਕੀਤਾ, ਕਹਿੰਦਾ ਇਹ ਪਾਪੀ ਹੈ, ਇਸ ਸ਼ਿਕਾਰੀ ਨੂੰ ਪਕੜ ਕੇ ਗ੍ਰਿਫਤਾਰ ਕਰ ਲਵੋ।
ਬੰਦ ਪੰਜ ਦਿਨ ਦੇਈ ਸਜ਼ਾਏ,
ਇਹਨੂੰ ਪੰਜ ਦਿਨ ਬੰਨ ਕੇ ਸਜ਼ਾ ਦਿੱਤੀ ਗਈ। ਰਾਜੇ ਬਿਕਰਮਾਜੀਤ ਦੇ ਹੁਕਮ ਨਾਲ ਵੀ ਇਹਨੇ ਪਾਪ ਕੀਤੇ ਨੇ, ਬੜੇ ਜੀਵ ਮਾਰੇ ਨੇ, ਨਾਲੇ ਕਬੂਲ ਵੀ ਕਰ ਰਿਹਾ ਔਰ ਚਾਹੁੰਦਾ ਵੀ ਹੈ ਮੈਨੂੰ ਸਜ਼ਾ ਮਿਲੇ। ਪੰਜ ਦਿਨ ਇਹਨੂੰ ਬੰਨ ਕੇ ਸਜ਼ਾ ਦਿੱਤੀ ਗਈ।
ਇੱਕ ਦਾਸੀ ਨੇ ਮਾਰਤ ਦੇਖਾ,
ਪੰਜ ਦਿਨ ਇਹਨੂੰ ਬੰਨ ਕੇ ਇੱਕ ਥੰਮ ਦੇ ਨਾਲ ਰੋਜ਼ ਇਹਨੂੰ ਮਾਰਿਆ ਜਾਂਦਾ ਸੀ ਕੋਰਣਿਆਂ ਨਾਲ। ਇੱਕ ਦਾਸੀ ਸੀ ਰਾਜੇ ਬਿਕਰਮਾਜੀਤ ਦੀ, ਉਹਨੇ ਕਿਤੇ ਵੇਖ ਲਿਆ ਕਿ ਸ਼ਿਕਾਰੀ ਨੂੰ ਮਾਰ ਪੈ ਰਹੀ ਹੈ, ਇਹਨੂੰ ਕੋਰੜਿਆਂ ਨਾਲ ਮਾਰਿਆ ਜਾ ਰਿਹਾ।
ਮਨ ਮੈਂ ਉਪਜੀ ਦਇਆ ਵਿਸ਼ੇਖਾ,
ਉਹ ਜਿਹੜੀ ਦਾਸੀ ਸੀ ਉਹਦੇ ਮਨ ਚ ਦਇਆ ਆ ਗਈ। ਗੁਰੂ ਸਾਹਿਬ ਦੱਸ ਰਹੇ ਨੇ ਵੀ ਕਿਵੇਂ ਇਸਤਰੀ ਦਾ ਮਨ ਦਇਆਵਾਨ ਹੁੰਦਾ ਹੈ। ਉਹ ਜਿਹੜੀ ਇਸਤਰੀ ਸੀ ਉਹਦੇ ਮਨ ਦੇ ਵਿੱਚ, ਉਹ ਜਿਹੜੀ ਦਾਸੀ ਸੀ ਰਾਜੇ ਬਿਕਰਮਾਜੀਤ ਦੀ, ਜਦੋਂ ਸ਼ਿਕਾਰੀ ਨੂੰ ਮਾਰ ਪੈਂਦੀ ਵੇਖੀ ਨਾ ਉਹਨੇ, ਉਹਦੇ ਮਨ ਦੇ ਵਿੱਚ ਦਇਆ ਆ ਗਈ।
ਪੁਰਖ ਬੇਕਤਾਰੇ ਆਪ ਬੰਧਾਇਓ, ਤਛਿਨ ਬੰਧਕ ਕੋ ਛੁਡਵਾਇਓ।
ਉਹਨੇ ਕੀ ਕੀਤਾ, ਉਹਨੇ ਆਪਣੇ ਸਰੀਰ ਦਾ ਜਿਹੜਾ ਬੇਸ ਸੀ ਬਾਹਰੋਂ ਪੁਰਖਾਂ ਵਾਲਾ ਧਾਰਨ ਕਰ ਲਿਆ, ਮਰਦਾਊ ਭੇਖ ਜਿਹੜਾ ਸੀ ਉਹਨੇ ਆਪਣੇ ਸਰੀਰ ਤੇ ਧਾਰਨ ਕਰਕੇ ਆਪਣਾ ਆਪ ਬਣਾ ਦਿੱਤਾ, ਤੇ ਜਿਹੜਾ ਉਹ ਸ਼ਿਕਾਰੀ ਸੀ ਉਹਨੂੰ ਛੁਡਵਾ ਦਿੱਤਾ, ਉਹਨੂੰ ਆਖਿਆ ਤੂੰ ਚਲਾ ਜਾ ਕਿ ਤੈਨੂੰ ਮਾਰ ਪੈਂਦੀ ਹੈ, ਮੈਂ ਵੇਖ ਨਹੀਂ ਸਕਦੀ। ਦਇਆ ਆ ਗਈ ਨਾ ਮਨ ਵਿੱਚ, ਇਸਤਰੀ ਸੀ, ਕੋਮਲ ਹਿਰਦਾ ਸੀ, ਉਹਦੀ ਜਗ੍ਹਾ ਤੇ ਆਪਣਾ ਆਪ ਬਣਾ ਲਿਆ ਮਰਦਾਊ ਭੇਖ ਧਾਰਨ ਕਰਕੇ। ਇਸਤਰੀ ਜਾਮਾ ਜਿਹੜਾ ਸੀ ਉਹਦੇ ਤਿੰਨ ਮਰਦਾਊ ਭੇਖ ਜਿਹੜਾ ਸੀ ਉਹ ਧਾਰਨ ਕਰ ਲਿਆ, ਔਰ ਉਸ ਥੰਮ ਦੇ ਨਾਲ ਇਹਨੇ ਆਪਣਾ ਆਪ ਬਣਵਾ ਲਿਆ।
ਬੀਤ ਗਇਓ ਜਬ ਇੱਕ ਮਹੀਨਾ,
ਇਸ ਤਰ੍ਹਾਂ ਇੱਕ ਮਹੀਨਾ ਬੀਤ ਗਿਆ। ਸਜ਼ਾ ਪੰਜ ਦਿਨਾਂ ਦੀ ਸੀ, ਰਾਜਾ ਕਹਿ ਕੇ ਭੁੱਲ ਗਿਆ, ਇੱਕ ਮਹੀਨਾ ਇਸੇ ਤਰ੍ਹਾਂ ਬਤੀਤ ਹੋ ਗਿਆ।
ਯਾਦ ਨਰੇਸ਼ਰ ਨੇ ਹੋਰ ਕਿੰਨਾ,
ਉਧਰ ਰਾਜੇ ਨੂੰ ਚੇਤੇ ਆਇਆ ਵੀ ਮੈਂ ਤਾਂ ਇੱਕ ਮਹੀਨਾ ਪਹਿਲਾਂ ਸ਼ਿਕਾਰੀ ਬੰਨਿਆ ਸੀ, ਉਹਨੂੰ ਸਜ਼ਾ ਦੇਣ ਵਾਸਤੇ, ਤਾੜਨਾ ਦੇਣ ਵਾਸਤੇ ਉਹਨੂੰ ਗ੍ਰਿਫਤਾਰ ਕੀਤਾ ਸੀ, ਫਿਰ ਕਿਤੇ ਰਾਜੇ ਨੂੰ ਯਾਦ ਆਇਆ, ਉਹਦੀ ਸਿਮਰਤੀ ਵਿੱਚ ਆਇਆ,
ਸ਼ਾਹ ਬਨਕ ਕੀ ਉਤੀ ਜਦਾਸੇ ਚਾਚਿਨ ਗਮਨੀ ਭੂਪਤ ਪਾਸੇ।
ਉਹ ਜਿਹੜਾ ਸ਼ਾਹੂ ਬਨਕ ਸੀ, ਉਹਦੀ ਜਿਹੜੀ ਦਾਸੀ ਸੀ, ਉਹ ਤਤ ਛਿਨ ਉਸ ਰਾਜੇ ਦੇ ਕੋਲ ਚੱਲ ਕੇ ਗਈ।
ਤਨ ਕੁਛ ਦੇ ਮੁਕਰਾਏ ਸਿਪਾਹੀ,
ਜਿਹੜੇ ਸਿਪਾਹੀ ਸਨ ਜਿਨ੍ਹਾਂ ਨੇ ਉਹ ਦਾਸੀ ਨੂੰ ਬੰਨਿਆ ਸੀ, ਉਸ ਦਾਸੀ ਨੂੰ ਬੰਨਿਆ ਸੀ ਨਾ ਉਹ ਮਰਦਾਊ ਭੇਖ ਦੇ ਵਿੱਚ, ਉਹ ਸਿਪਾਹੀਆਂ ਨੂੰ ਕੁਝ ਪੈਸੇ ਦੇ ਕੇ ਮੁਕਰਾ ਦਿੱਤਾ ਵੀ ਅਸੀਂ ਨਹੀਂ ਜਾਣਦੇ, ਉਹਨਾਂ ਨੂੰ ਮੁਕਰਾ ਦਿੱਤਾ ਵੀ ਸੱਚਾਈ ਨਾ ਦੱਸ ਸਕਣ, ਵੀ ਅਸਲੀ ਸ਼ਿਕਾਰੀ ਜਿਹੜਾ ਉਹ ਨਹੀਂ ਛੱਡਿਆ, ਇਹ ਉਹੀ ਸ਼ਿਕਾਰੀ ਹੈ ਜਿਹੜਾ ਬੰਨਿਆ ਗਿਆ ਸੀ।
ਠਾਂਡੀ ਭਏ ਜਾਏ ਨਿਪ ਪਾਏ,
ਔਰ ਉਹ ਜਿਹੜੀ ਔਰਤ ਸੀ, ਦਾਸੀ ਸੀ, ਜਿਹੜੀ ਸ਼ਿਕਾਰੀ ਦੀ ਥਾਂ ਤੇ ਬੰਨੀ ਗਈ ਸੀ, ਉਹ ਮਰਦਾਊ ਭੇਖ ਸੀ, ਉਹਦਾ ਸਰੀਰ ਦਾ ਧਾਰਨ ਕੀਤਾ ਹੋਇਆ ਬਾਹਰੋਂ, ਉਹਨੂੰ ਰਾਜੇ ਦੇ ਕੋਲ ਲਿਆਂਦਾ ਗਿਆ। ਰਾਜੇ ਬਿਕਰਮਾਜੀਤ ਦੇ ਕੋਲ ਲਿਆ ਕੇ ਉਹਨੂੰ ਪੇਸ਼ ਕੀਤਾ ਗਿਆ ਔਰ ਇਹਦੇ ਸਾਹਮਣੇ ਖੜਾ ਕੀਤਾ ਗਿਆ।
ਦੇਖ ਚਿਨ ਰਾਜਾ ਭ੍ਰਮ ਗਏ।
ਜਦੋਂ ਰਾਜੇ ਬਿਕਰਮਾਜੀਤ ਨੇ ਵੇਖਿਆ ਵੀ ਇਹ ਤਾਂ ਔਰਤ ਹੈ, ਵੀ ਜਦੋਂ ਮੈਂ ਬੰਨਿਆ ਸੀ ਉਦੋਂ ਤਾਂ ਇਹ ਮਰਦ ਸੀ, ਤੇ ਹੁਣ ਔਰਤ ਕਿਵੇਂ ਹੋ ਗਈ? ਉਹਨੇ ਜਦੋਂ ਚਿੰਨ ਵੇਖੇ ਸਾਰੇ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਤਾਂ ਔਰਤ ਹੈ।
ਸਭਾ ਵਿਖੇ ਕਹਿ ਬੂਝਤ ਭਇਓ,
ਫਿਰ ਆਪਣੀ ਸਭਾ ਵਿੱਚ ਉਸੇ ਦਾਸੀ ਨੂੰ ਪੁੱਛਣ ਲੱਗਾ, ਉਸੇ ਦਾਸੀ ਨੂੰ ਕਹਿਣ ਲੱਗਾ,
ਨਾਰੀ ਕਿਦੋਂ ਪੁਰਖ ਤੂੰ ਹੈ, ਕਿਉਂ ਤੂੰ ਪਾਪ ਕਰਤ ਬੋਰਾ।
ਕਹਿਣ ਲੱਗਾ ਰਾਜਾ ਬਿਕਰਮਾਜੀਤ, ਕਹਿੰਦਾ ਪਹਿਲਾਂ ਤੇ ਮੈਨੂੰ ਇਹ ਦੱਸ ਵੀ ਤੂੰ ਇਸਤਰੀ ਹੈ ਕਿ ਮਰਦ ਹੈ। ਪਹਿਚਾਣ ਤੋਂ ਵਿੱਚ ਵੇਖਣ ਚਿੰਨ੍ਹਾਂ ਤੋਂ ਪਤਾ ਲੱਗ ਰਿਹਾ ਇਸਤਰੀ ਆ, ਉਦਾਂ ਭੇਖ ਜਿਹੜਾ ਉਹ ਮਰਦਾਂ ਵਾਲਾ ਧਾਰਿਆ ਹੋਇਆ ਸੀ। ਪੁੱਛਦਾ ਕਹਿੰਦਾ ਇਹ ਦੱਸ ਵੀ ਤੂੰ ਇਸਤਰੀ ਹੈ ਕਿ ਪੁਰਖ ਹੈ, ਫਿਰ ਇਹ ਵੀ ਦੱਸ ਵੀ ਤੂੰ ਪਾਪ ਕਿਉਂ ਕਰਦੀ ਹੈ, ਸ਼ਿਕਾਰ ਖੇਡ ਕੇ ਇੰਨੇ ਜੀਵਾਂ ਨੂੰ ਮਾਰਦੀ ਹੈ, ਇਹ ਤੂੰ ਪਾਪ ਕਿਉਂ ਕਰਦੀ ਹੈ?
ਸੁਣ ਬੋਲੀ ਹੇ ਭੂਪਤ ਪਾਪੇ, ਫੰਦਕ ਪਾਪੀ ਮੈਂ ਫੰਦਕ ਪਾਪੀ ਸੰਤਾਪੇ।
ਸੁਣ ਕੇ ਉਹ ਔਰਤ ਬੋਲੀ, ਉਹ ਦਾਸੀ ਮਰਦਾਂ ਵਾਲੇ ਭੇਖ ਦੇ ਵਿੱਚ ਸੀ, ਕਹਿੰਦੀ ਹੇ ਰਾਜਾ, ਜੇ ਮੈਂ ਪਾਪੀ ਹਾਂ ਤੇ ਤੂੰ ਵੀ ਪਾਪੀ ਹੈ, ਮੈਂ ਤਾਂ ਫੰਦਕਾਂ ਸ਼ਿਕਾਰੀ ਹਾਂ, ਸ਼ਿਕਾਰੀਆਂ ਦਾ ਤਾਂ ਕੰਮ ਹੁੰਦਾ ਸ਼ਿਕਾਰ ਖੇਡਣਾ, ਜੀਵਾਂ ਨੂੰ ਮਾਰਨਾ, ਮੈਂ ਤਾਂ ਜੀਵਾਂ ਨੂੰ ਸੰਤਾਪ ਦਿੰਦੀ ਰਹੀ ਹਾਂ, ਮੈਂ ਤਾਂ ਜੀਵ ਮਾਰਦੀ ਰਹੀ ਹਾਂ, ਪਰ ਤੂੰ ਵੀ ਪਾਪੀ ਹੈ।
ਮਹਾਪਾਪ ਤੇਰੇ ਮੈਂ ਦੇਖੇ,
ਮੈਂ ਤੇਰੇ ਵਿੱਚ ਬੜਾ ਭਾਰੀ ਮਹਾ ਬਜਰ ਪਾਪ ਵੇਖਿਆ ਕਿ ਤੂੰ ਬੜਾ ਵੱਡਾ ਪਾਪੀ ਹੈ।
ਮਨ ਅਚਰਜ ਭਇਓ ਵਿਸ਼ੇਖ,
ਮੇਰੇ ਮਨ ਵਿੱਚ ਬੜੀ ਅਸਚਰਜਤਾ ਦੀ ਗੱਲ ਬਣੀ, ਮੈਂ ਬੜੀ ਹੈਰਾਨ ਹੋਈ ਆ ਤੇਰਾ ਪਾਪ ਵੇਖ ਕੇ।
ਤੂੰ ਕਰ ਕੋ ਭੋਜਨ ਅਰ ਬਾਰੇ, ਖਾਵਤ ਹੀ ਪਲਪਿਓ ਨਰ ਨਾਰੇ।
ਉਹ ਬੋਲੀ, ਕਹਿਣ ਲੱਗੀ ਵੀ ਤੇਰੇ ਘਰ ਦਾ ਅੰਨ ਪਾਣੀ ਖਾ ਕੇ ਮੇਰਾ ਸਰੀਰ ਪਹਿਲਾਂ ਮਰਦਾਂ ਵਾਲਾ ਸੀ, ਬਦਲ ਕੇ ਇਸਤਰੀਆਂ ਵਾਲਾ ਹੋ ਗਿਆ। ਹੁਣ ਰਾਜੇ ਨੂੰ ਨਹੀਂ ਸੀ ਪਤਾ ਵੀ ਮੈਂ ਇਹ ਉਹ ਜਿਹੜਾ ਅਸਲੀ ਸ਼ਿਕਾਰੀ ਸੀ ਉਹ ਚਲਾ ਗਿਆ। ਹੁਣ ਇਹ ਕਹਿਣ ਲੱਗੀ ਵੀ ਮੇਰਾ ਜਿਹੜਾ ਸਰੀਰ ਸੀ ਪਹਿਲਾਂ ਮਰਦਾਂ ਵਾਲਾ ਸੀ, ਪਰ ਹੇ ਤੂੰ ਰਾਜਾ ਤੂੰ ਏਡਾ ਪਾਪੀ ਆ ਵੀ ਤੇਰੇ ਘਰ ਦਾ ਖਾ ਕੇ ਅੰਨ ਪਾਣੀ, ਮੇਰਾ ਸਰੀਰ ਜਿਹੜਾ ਮਰਦਾਂ ਵਾਲਾ ਸੀ ਉਹ ਇਸਤਰੀਆਂ ਵਾਲਾ ਬਣ ਗਿਆ ਹੈ।
ਪੁਰਖ ਦੇ ਕਰ ਦੀਜਾ ਮੋਏ,
ਹੁਣ ਮੈਂ ਤੇਰੇ ਕੋਲੋਂ ਮੰਗ ਕਰਦੀ ਆ ਕਿ ਤੂੰ ਮੈਨੂੰ ਦੁਬਾਰਾ ਪੁਰਖ ਬਣਾ। ਤੂੰ ਰਾਜਾ ਇਨਸਾਫ ਤੈਨੂੰ ਕਰਨਾ ਚਾਹੀਦਾ, ਤੇਰੇ ਘਰ ਦਾ ਅੰਨ ਪਾਣੀ ਖਾ ਕੇ ਮੈਂ ਮਰਦ ਤੋਂ ਇਸਤਰੀ ਬਣੀ ਆ, ਹੁਣ ਮੈਂ ਇਸ ਇਸਤਰੀ ਤੋਂ ਦੁਬਾਰਾ ਮਰਦ ਬਣਨਾ ਚਾਹੁੰਦੀ ਹਾਂ, ਪੁਰਖ ਬਣਨਾ ਚਾਹੁੰਦੀ ਹਾਂ, ਇਸ ਕਰਕੇ ਹੁਣ ਇਹ ਤੈਨੂੰ ਕਰਨਾ ਪਵੇਗਾ, ਤੈਨੂੰ ਮੈਨੂੰ ਪੁਰਖ ਬਣਾਉਣਾ ਪਵੇਗਾ।
ਨਾ ਤਾਂ ਮੈਂ ਮਰੂੰ ਅਗਰ ਅਬ ਤੋਂ,
ਨਹੀਂ ਤਾਂ ਮੈਂ ਹੁਣੇ ਤੇਰੇ ਅੱਗੇ ਕਟਾਰੀ ਮਾਰ ਕੇ ਆਪਣੇ ਕਲੇਜੇ ਚ ਮਰ ਜਾਵਾਂਗੀ। ਜੇ ਤੂੰ ਮੈਨੂੰ ਪੁਰਖ ਨਾ ਬਣਾਇਆ ਤੇ ਮੈਂ ਇੱਥੇ ਤੇਰੀ ਸਭਾ ਦੇ ਵਿੱਚ ਤੇਰੇ ਸਾਹਮਣੇ ਆਪਣਾ ਆਤਮ ਦਾਹ ਕਰ ਲਵਾਂਗੀ।
ਸੁਣ ਮਹੀਪ ਮਨ ਹੈ ਬਿਸਮਾਨਾ,
ਸੁਣ ਕੇ ਰਾਜਾ ਬੜਾ ਹੈਰਾਨ ਹੋਇਆ, ਸੋਚੀ ਵੀ ਜਾਵੇ ਵੀ ਹੋਇਆ ਕਿਵੇਂ। ਹੁਣ ਸਿਪਾਹੀ ਵੀ ਅਸਲੀ ਗੱਲ ਹੀ ਸੀ ਦੱਸਦੇ, ਉਹ ਵੀ ਪੈਸੇ ਲੈ ਕੇ ਮੁਕਰੇ ਹੋਏ ਸਨ, ਝੂਠ ਬੋਲ ਰਹੇ ਸਨ। ਇਹ ਬੜਾ ਹੈਰਾਨ ਹੋਇਆ ਰਾਜਾ ਬਿਕਰਮਾਜੀਤ ਕਿ ਇਹ ਕਿਵੇਂ ਹੋ ਸਕਦਾ ਹੈ।
ਮਹਿਦ ਸ਼ੋਕ ਮੈਂ ਪਾਗਲ ਤਾਨਾ,
ਬੜਾ ਸ਼ੋਕਾਤੁਰ ਹੋਇਆ ਰਾਜਾ, ਬੜਾ ਦੁਖੀ ਹੋਇਆ और शोक दे विच बहुत ज्यादा गलतान हो गया।
करो जतन मैं नै तज प्राणा,
कहन लगा हे बदक तू अपने प्राण ना त्याग, मैं तेनू मर्द बनाण दा पुरख बनाण दा यतन करांगा, मैं यतन करांगा कि तू पुरख बन जावे।
बहुत चिंता कर बोर बखाना,
फिर बहुत भारी चिंता करके उस वेले बोलिया,
हिमदे धीरज रात गुजारे,
कहिंदा तू प्राण ना त्याग, मैं आराधना करांगा परमेश्वर दी और तप करके तेरे वास्ते वर मंगांगा कि तू मर्द बन जाए पुरख बन जाए। ऐदा कह के ने चिंता दे विच ही रात बतीत कीती राजे बिक्रमाजीत ने।
उठियो प्रात कीनत तब त्यारे,
अगले दिन सवेरे उठिया, उठ के ने अपनी तैयारी कर ली,
जड तुरंग पर बन मैं गयो,
घोड़े ते सवार होया ते सवार हो के जंगल विच चला गया।
इदुत देखत विचरत भयो,
उन जंगल विच सजे खबे वेखन लगा, इधर उधर विचरन लगा जंगल च जाके,
तहा पार दी बैठी उसले तापित बैत तापसी हुए।
खालसा जी जदो जंगल च गया ते ओ जेड़ा शिकारी सी ना जिनू ओने औरत ने छड़ाया सी अपनी आप ओदी थां ते बन्नी गई ओनू छुड़ा दिता सी, ओ शिकारी जंगल विच तप कर रहा सी, तप तप दी मूर्त बन के राजा जब बिक्रमाजीत ओदे कोल पहुंच गया जंगल दे विच, ओदे कोल चला गया, ओनू जाके ने वेख्या के शिकारी जेड़ा ए तप कर रहा है।
महपत ने अवलोक हसीना,
राजे ने जाके वेख्या के तपस्वी बैठा, ओने नहीं पछाणिया भी ए ओही शिकारी है जिन्हू मैं बन्या सी, उन्हें आख्या भी ता तपस्वी है कोई बैठा होया। उस तपस्वी दे कोल राजा बिक्रमाजीत जाके बैठ गया,
जान तपी पद बंधन कीना,
जाके उस तपस्वी दे पैरां विच उन्हें मत्था टेकिया, ओ तपस्वी दे नम चरना विच जाके नमस्कार कीती,
होए अनिच्छत सो थिर रहो,
और अनिच्छत हो के ओथे थिर हो के बैठा रहा।
मई पदसो कुछ कयो न लेओ,
जेड़ा ओ तपस्वी सी ओने भी राजे नू ना कुछ कहया ते ना ओदे कोलों कुछ सुनिया, ओ भी चुप करके तप विच बैठा रहा।
बड महात्म तपस्वी जाना,
और राजे बिक्रमाजीत ने वेख्या भी ए वाकई कोई वड्डा तपस्वी है, नहीं तो मेरे वर्गा कोई राजा आया होवे ते तपस्वी वेख के उठ के कुछ ना कुछ मंगदे ने, पर ए तां मंगदा भी नहीं पिया, कुछ चुप चाप उसे तरह बैठा है, ए कोई वड्डा तपस्वी है।
वो ना करो ना लोभ ना माना,
इहदे हिरदे विच ना मोह है ना क्रोध जापदा है ना ही दे मन च कोई लोभ जापदा है।
सादर ते चढ़ाए कर ले आयो, निज गादी पर आन बिठायो।
राजे बिक्रमाजीत ने की कीता, जेड़ा वो तपस्वी सी ना शिकारी तप कर रहा सी, ओनू बड़े सत्कार नाल पालकी च बिठाया और ओनू नाल लैके अपने महलां विच आ गया, नाल ही नहीं लियाया बल्कि अपने तखत दे उत्ते उनू राजा बना के बिठा दिता, आख्या कि अज तो बाद मेरे पिछों तू राज भाग संभालना, तू राज करना है।
सब सचिवन के संग बखाना,
जिन्ने राजे बिक्रमाजीत दे वजीर सन, अहलकार सन, अफसर सन, उना सारिया नू राजे बिक्रमाजीत ने कह दिता,
ए मम गुर है तपी माना,
कहिंदा ए मेरा गुरु है, ए जेड़ा तपस्वी है जंगल चो मैं नू लै के आया, ए मेरा गुरु है, ए बड़ा वड्डा महान तपस्वी है।
हट के मैं ना आयो जावद, इस आ गया मैं रहियो तावद,
जदों तक मैं वापस मुड़ के नहीं आउंदा। बिक्रमाजीत कहिंदा मैं हुण तप करन चलिया, ए राज करेगा मैं चलिया, जदों तक मैं मुड़ के वापस नहीं आउंदा उदों तक तुसी सारिया ने एदी आग्या विच चलना है, ਇਹਦੀ ਆਗਿਆ ਨੂੰ ਮੰਨਣਾ, ਇਹਦੇ ਹੁਕਮ ਨੂੰ ਮੰਨਣਾ ਹੈ।
ਨਿਜ ਨਿਜ ਥਲ ਪਰ ਸਭਨ ਟਿਕਾਏ,
ਉਹਨੇ ਆਪੋ ਆਪਣੀਆਂ ਥਾਵਾਂ ਤੇ ਸਾਰਿਆਂ ਨੂੰ ਟਿਕਾ ਦਿੱਤਾ।
ਕਹਿ ਕਰ ਗਮਨੇ ਉਹ ਬਿਕਰਮ ਰਾਏ,
ਇਹ ਕਹਿ ਕੇ ਰਾਜਾ ਬਿਕਰਮਾ ਜੀਤ ਜੰਗਲ ਵੱਲ ਚਲਾ ਗਿਆ।
ਕਾਨਨ ਮੈਂ ਤਬ ਕਰਨੇ ਲਾਗਾ,
ਜੰਗਲ ਵਿਚ ਜਾ ਕੇ ਰਾਜਾ ਬਿਕਰਮਾ ਜੀਤ ਘੋਰ ਤਪੱਸਿਆ ਕਰਨ ਲੱਗਾ, ਤਪ ਕਰਨ ਲੱਗਾ।
ਤ੍ਰੀਮਤ ਕਰੋ ਪੁਰਖ ਕ੍ਰਿਤ ਪਾਗਾ,
ਤਪ ਕਿਉਂ ਕਰ ਰਿਹਾ ਕਿ ਜਿਹੜੀ ਉਹ ਔਰਤ ਹੈ ਉਹ ਮਰਦ ਬਣ ਜਾਏ, ਕਿਉਂਕਿ ਉਹ ਮੇਰਾ ਅੰਨ ਪਾਣੀ ਖਾ ਕੇ ਔਰਤ ਬਣੀ ਆ ਮਰਦ ਤੋਂ, ਉਸ ਕਰਕੇ ਤਪ ਕਰ ਰਿਹਾ ਬਿਕਰਮਾ ਜੀਤ। ਤਪ ਕਰ ਰਿਹਾ ਬੜਾ ਭਾਰੀ ਘੋਰ ਤਪ ਕਰ ਰਿਹਾ ਕਿ ਜਿਹੜੀ ਉਹ ਤ੍ਰੀਮਤ ਹੈ ਇਸਤਰੀ ਹੈ ਉਹ ਪੁਰਖ ਬਣ ਜਾਵੇ।
ਤਪੱਸੀ ਫੰਦਕ ਬੈਠਿਓ ਰਾਜਾ,
ਇੱਧਰ ਜਿਹੜਾ ਉਹ ਸ਼ਿਕਾਰੀ ਤਪੱਸਵੀ ਸੀ ਉਹ ਇੱਥੇ ਰਾਜ ਕਰਨ ਲੱਗ ਪਿਆ, ਉਹ ਰਾਜ ਤਖਤ ਤੇ ਬੈਠ ਗਿਆ।
ਸਭ ਸੇਵਤ ਪੇ ਰਾਜ ਸਮਾਜਾ,
ਸਾਰੇ ਸੇਵਕ ਬਣ ਗਏ ਉਹਦੇ, ਜਿੰਨਾ ਰਾਜ ਸਮਾਜ ਸੀ ਉਹ ਸਾਰਾ ਇਹਦੇ ਅਧੀਨ ਹੋ ਗਿਆ।
ਗਣ ਮੰਤਰੀ ਨੇ ਜਨਿਕਟ ਬੁਲਾਏ,
ਇਹਨੇ ਆਪਣੇ ਜਿੰਨੇ ਮੰਤਰੀ ਸੀ ਜਿੰਨੇ ਵਜ਼ੀਰ ਸੀ, ਫੰਦਕ ਨੇ ਜਿਹੜਾ ਉਹ ਸ਼ਿਕਾਰੀ ਤਪੱਸਵੀ ਬਣ ਚੁੱਕਾ ਸੀ ਰਾਜਾ ਬਣ ਗਿਆ ਹੁਣ, ਉਹਨੇ ਸਾਰੇ ਵਜ਼ੀਰਾਂ ਨੂੰ ਆਪਣੇ ਕੋਲ ਬੁਲਾਇਆ।
ਸਭ ਸੋ ਮਨ ਕੋ ਮਤੋ ਬਤਾਏ,
ਉਹਨਾਂ ਸਾਰਿਆਂ ਨੂੰ ਇਹਨੇ ਆਪਣੇ ਮਨ ਦਾ ਮਤਾ ਦੱਸਿਆ, ਆਪਣੇ ਮਨ ਦੀ ਵਿਚਾਰ ਸਾਰੇ ਵਜ਼ੀਰਾਂ ਨੂੰ ਦੱਸੀ।
ਗਹੀ ਸੋ ਦਾਸੀ ਸੋ ਮੰਗਵਾਏ,
ਕਹਿੰਦਾ ਜਿਹੜੀ ਉਹ ਦਾਸੀ ਸੀ ਜਿਹੜੀ ਮੇਰੀ ਜਗ੍ਹਾ ਤੇ ਬੰਨੀ ਗਈ ਸੀ ਉਹਨੂੰ ਬੁਲਾਓ, ਜਿਹੜੀ ਉਹ ਦਾਸੀ ਸੀ ਉਹ ਜਿਹੜੀ ਮੇਰੀ ਜਗ੍ਹਾ ਤੇ ਬੰਨੀ ਗਈ ਸੀ, ਜਿਹਨੇ ਮੈਨੂੰ ਛੁਡਾ ਦਿੱਤਾ ਸੀ ਤੇ ਉਹ ਆਪ ਬੰਨੀ ਗਈ ਸੀ, ਉਹਨੂੰ ਬੁਲਾਓ। ਉਸੇ ਵੇਲੇ ਉਹਨੂੰ ਪਕੜ ਕੇ ਮੰਗਵਾਇਆ ਗਿਆ।
ਰਾਜ ਕਰਨ ਪਰ ਤੁਰਤ ਬਿਠਾਏ,
ਇਹਨੇ ਕੀ ਕੀਤਾ, ਤਪੱਸਵੀ ਬਣ ਚੁੱਕਾ ਸੀ, ਮੈਨੂੰ ਇਸ ਰਾਜ ਭਾਗ ਦੀ ਲੋੜ ਨਹੀਂ, ਇਹਨੇ ਕੀ ਕੀਤਾ, ਜਿਹੜੀ ਉਹ ਔਰਤ ਸੀ ਨਾ ਉਹਨੂੰ ਤਖਤ ਦੇ ਦਿੱਤਾ, ਕਹਿਣ ਲੱਗਾ ਵੀ ਇਹ ਰਾਜ ਤੂੰ ਕਰ, ਮੈਂ ਇਹ ਰਾਜ ਨਹੀਂ ਕਰਨਾ, ਮੈਂ ਤਾਂ ਤਪ ਕਰ ਰਿਹਾ, ਤਪ ਵਾਲਾ ਜਿਹੜਾ ਆਨੰਦ ਮੈਨੂੰ ਪ੍ਰਾਪਤ ਹੈ ਉਹ ਇੱਥੇ ਮੈਨੂੰ ਨਹੀਂ ਮਿਲ ਰਿਹਾ। ਇਹਨੇ ਉਹ ਕਹਿ ਕੇ ਜਿਹੜੀ ਉਹ ਔਰਤ ਸੀ ਜਿਹੜੀ ਕਹਿ ਰਹੀ ਸੀ ਰਾਜੇ ਬਿਕਰਮਾਜੀਤ ਨੂੰ ਕਿ ਮੈਂ ਤੇਰਾ ਅੰਨ ਪਾਣੀ ਖਾ ਕੇ ਮਰਦ ਤੋਂ ਇਸਤਰੀ ਬਣੀ ਆ, ਉਹਨੂੰ ਇਸ ਸ਼ਿਕਾਰੀ ਜਿਹੜਾ ਤਪੱਸਵੀ ਬਣ ਚੁੱਕਾ ਹੈ ਇਹਨੇ ਤਖਤ ਦੇ ਉੱਤੇ ਬਿਠਾ ਕੇ ਰਾਜਾ ਬਣਾ ਦਿੱਤਾ।
ਆਪ ਗਏ ਉਹ ਮਨ ਤੀਸੀ ਸਥਾਨਾ, ਲਾਗੇ ਉਹ ਤਪ ਕੋ ਤਪਨ ਮਾਨਾ,
ਉਹ ਜਿਹੜਾ ਸ਼ਿਕਾਰੀ ਤਪੱਸਵੀ ਸੀ ਆਪ ਦੁਬਾਰਾ ਫੇਰ ਉਸੇ ਜਗ੍ਹਾ ਤੇ ਜੰਗਲ ਚ ਜਿੱਥੋਂ ਆਇਆ ਸੀ ਉੱਥੇ ਹੀ ਆਪਣੀ ਜਗ੍ਹਾ ਤੇ ਵਾਪਸ ਚਲਾ ਗਿਆ ਔਰ ਜਾ ਕੇ ਤਪ ਦੀ ਮੂਰਤ ਬਣ ਕੇ ਤਪ ਸਾਧਣ ਲੱਗਾ।
ਸਚਿਵ ਸਕਲ ਮਿਲਦਾ ਸੀ ਪਾਤ,
ਉਹ ਜਿੰਨੇ ਵਜ਼ੀਰ ਸੀ ਅਹਿਲਕਾਰ ਸਨ, ਉਹ ਜਿਹੜੀ ਦਾਸੀ ਸੀ ਪਹਿਲਾਂ ਰਾਜੇ ਬਿਕਰਮਾਜੀਤ ਦੀ, ਜਿਹਨੇ ਪਹਿਲਾਂ ਦਇਆ ਕੀਤੀ ਸੀ ਸ਼ਿਕਾਰੀ ਤੇ, ਉਹ ਹੁਣ ਰਾਜਾ ਬਣ ਚੁੱਕੀ ਹੈ, ਸਾਰਾ ਰਾਜ ਭਾਗ ਦੀ ਡੋਰ ਹੁਣ ਉਹਦੇ ਹੱਥ ਵਿੱਚ ਹੈ। ਉਹ ਜਿੰਨੇ ਵਜ਼ੀਰ ਨੇ ਜਿੰਨੇ ਅਹਿਲਕਾਰ ਨੇ ਉਹ ਸਾਰੇ ਉਸ ਦਾਸੀ ਦੇ ਕੋਲ ਮਿਲ ਕੇ ਆਏ ਨੇ,
ਹੱਥ ਜੋੜ ਕੇ ਨਸੇ ਅਰਦਾਸ,
ਉਹਨਾਂ ਨੇ ਹੱਥ ਜੋੜ ਕੇ ਆ ਕੇ ਉਸ ਦਾਸੀ ਰਾਜੇ ਦੇ ਕੋਲ ਅਰਦਾਸ ਕੀਤੀ, ਉਸ ਨੂੰ ਆ ਕੇ ਕਹਿਣ ਲੱਗੇ,
ਗੁਰ ਸਥਾਨ ਬੈਠੀ ਕਰ ਰਾਜ,
ਕਹਿਣ ਲੱਗੇ ਕਿ ਹੇ ਦਾਸੀ ਤੂੰ ਆਪਣੇ ਗੁਰੂ ਦੇ ਸਥਾਨ ਦੇ ਉੱਤੇ, ਜਿਹੜਾ ਰਾਜੇ ਬਿਕਰਮਾਜੀਤ ਦਾ ਗੁਰੂ ਸੀ ਤਪੱਸਵੀ, ਉਹਦੇ ਸਥਾਨ ਦੇ ਉੱਤੇ ਤੂੰ ਬੈਠ ਕੇ ਰਾਜ ਕਰ ਰਹੀ ਹੈ।
ਤੂੰ ਅਨਸਾਰੀ ਸਰਬ ਸਮਾਜ,
ਇਹ ਸਾਰਾ ਸਮਾਜ ਜਿੰਨਾ ਰਾਜ ਭਾਗ ਹੈ ਇਹ ਹੁਣ ਤੇਰੇ ਅਨੁਸਾਰ ਚੱਲੇਗਾ, ਜਿਵੇਂ ਤੂੰ ਹੁਕਮ ਕਰੇਗੀ ਤਿਵੇਂ ਇਹ ਸਾਰੇ ਆਗਿਆ ਮੰਨਣਗੇ।
ਆਗਿਆ ਕਰੋ ਕੈਮ ਸੋਏ,
ਹੁਣ ਤੂੰ ਆਗਿਆ ਕਰ, ਅਸੀਂ ਜੋ ਤੂੰ ਆਗਿਆ ਕਰੇਗੀ ਉਹੀ ਕੁਝ ਅਸੀਂ ਕਰਾਂਗੇ।
ਬਸ ਵਰਤੀ ਤੋਂ ਹੈ ਸਭ ਕੋਈ,
ਅਸੀਂ ਸਾਰੇ ਤੇਰੇ ਵਸ ਹਾਂ, ਤੇਰੇ ਵਸ ਹੋ ਕੇ ਅਸੀਂ ਹੁਣ ਵਰਤਾਂਗੇ।
ਸੁਣਦਾ ਸੀ ਨੇ ਹੁਕਮ ਬਖਾਨਾ, ਪਕੜੋ ਜੈ ਸ਼੍ਰੀ ਬਿਸ਼ਨ ਮਾਨਾ,
ਜਿਹੜੀ ਦਾਸੀ ਸੀ ਉਹ ਕਹਿਣ ਲੱਗੀ ਵੀ ਏਦਾਂ ਕਰੋ ਤੁਸੀਂ ਜਾ ਕੇ ਵਿਸ਼ਨੂੰ ਪਕੜੋ, ਜਿਹੜਾ ਵਿਸ਼ਨੂੰ ਭਗਵਾਨ ਹੈ ਉਹਨੂੰ ਫੜ ਕੇ ਲਿਆਓ। ਉਹ ਕਹਿੰਦੇ ਬੜਾ ਵੱਡਾ ਤੇ ਤਾਕਤਵਰ ਹੈ ਭਗਵਾਨ ਵਿਸ਼ਨੂੰ, ਕਹਿਣ ਲੱਗੀ ਵੀ ਉਹਨੂੰ ਤੁਸੀਂ ਜਾ ਕੇ ਪਕੜ ਕੇ ਗ੍ਰਿਫਤਾਰ ਕਰਕੇ ਲਿਆਓ।
ਸਚਿਵ ਸੈਨ ਰਿਪਕੇ ਨਰ ਜੇ,
ਹੁਣ ਜਿੰਨੇ ਵਜ਼ੀਰ ਸਨ ਜਿੰਨੀਆਂ ਫੌਜਾਂ ਸਨ,
ਖੋਜਨ ਜਾਏ ਸਕਲ ਬਿਦਤੇ,
ਸਾਰੇ ਲੱਭਣ ਵਾਸਤੇ ਤੁਰ ਪਏ, ਵਿਸ਼ਨੂੰ ਦੀ ਭਾਲ ਕਰਨ ਵਾਸਤੇ ਤੁਰ ਪਏ।
ਬਿਨ ਪਕੜੇ ਨਾ ਹਟ ਕਰ ਆਵੋ, देश विदेशन मैं फिर पावो।
इन्हें कह दिता सी, दासी ने कहन लगी भी जदो तक तुहाडे कोलो विष्णु फड़िया ना जावे तुसी वापस नहीं आना। देशां विदेशां विच जिथे भी तुहानू पता लगता है उथों नू पकड़ के बन के लैके आओ।
सुन तो हुक्म को जै तै ताए।
एदा हुक्म सुन दे एदियां फौजां वजीर अहलकार जिधर किधर दौड़ पे विष्णु नू पकड़न वास्ते।
अनके उपाव करें बल लाए।
बड़े उपाव कर दे ने बल ला के जोर ला के ताकत ला के।
सगरे नगर भयो बैरान।
सारे नगर कहंदे हुण फौजां जदों विचरदियां हजारां दी गिणती च नगरां पिंडां च जांदियां, पिंड तां उजड़ने ही सी ना। जिथे सिपाही फौजा रहन गियां घोड़े जान गए फसलां तबाह होन गियां। कहंदे इदां नगरां दे नगर उजड़ गए।
खोजें जिद किधर विष्णु सुजान।
लभण लगे जिधर किधर जाके विष्णु नी भाल करन लगे।
करत जतन को पुष्कर आए।
यतन करदिया करदिया पुष्कर जेड़ा तीर्थ है उथे चल के आए।
एक गुफा देखी तिस थाए।
पुष्कर तीर्थ ते आके ना ने एक गुफा वेखी, बड़ी डूंगी गुफा सी। उस गुफा नू आके ना ने वेखिया पाल कीती।
खोजत अंतर जाए प्रवेशे।
और लभदिया होया उस गुफा दे अंदर चले गए, उस गुफा दे विचे प्रवेश कर गए।
तै पायो एक सिद्ध विशेषे।
उथे गुफा विच इन्हां ने एक सिद्ध वेखिया। उस गुफा दे अंदर कोई बड़ा बड़ा सिद्ध पुरुष बैठा सी। उस सिद्ध पुरुष नू इन्हां ने वेख्या।
नमो करी निज काज सुनायो।
इन्हां ने जाके उस सिद्ध नू मत्था टेकिया ते अपना काम दसिया कि असी विष्णु नू पकड़न वास्ते आए अपने राजे दे हुक्म दे नाल।
हार परे हम विष्णु ना पायो।
पर असी हार गए हां, सानू कितों विष्णु नहीं मिलिया।
प्राण दान दियो करो बतावन।
और तुसी सानू दसो ते, क्योंकि जे तुसी दसोगे ते समझ लो सानू प्राण दान दियोगे, समझ लो सानू तुसी प्राण दा दान बख्शोगे।
महापुरख तुम सुख उपजावन।
तुसी महापुरख आदमी हो, महापुरख संसार दे लोकां नू सुख उपजावन वाले हुंदे ने, ते मैनू सानू भी सारिआं नू सुख बख्शो, असी बड़े परेशान आ।
सुन कैसे साबित मन माने।
जदों सिद्ध ने गल सुनी, इन्हां सिपाहियां दी फौजां दी गल उहने अपने मन विच मन्नी है।
हट कर रहे प्राण होए आने।
ये हट कर रहे ने, जे हुण इह वापस मुड़दे ने ते तां वी इन्हां नू सजा मिलदी है। विष्णु नू लै के नहीं जांदे, इन्हां दे राजे दा हुक्म है, इन्हां दे प्राण घात हो सकदे ने। ਇਦਾਂ ਸਿੱਧ ਨੇ ਜਦੋਂ ਵੇਖਿਆ।
ਦਇਆ ਕਰੀ ਸਿੱਧ ਲੈ ਸਕ ਸੰਗ।
ਉਹਨੇ ਦਇਆ ਕੀਤੀ, ਇਹਨਾਂ ਸਾਰੀਆਂ ਫੌਜਾਂ ਨੂੰ ਉਹਨੇ ਨਾਲ ਲਿਆ, ਵਜ਼ੀਰਾਂ ਨੂੰ ਨਾਲ ਲਿਆ ਤੇ ਲੈ ਕੇ ਚੱਲ ਪਿਆ।
ਜੜੇ ਜਾਏ ਗਿਰਨਾਰ ਉਹ ਤੰਗ।
ਇੱਕ ਗਿਰਨਾਰ ਨਾਮ ਦਾ ਪਹਾੜ ਹੈ ਗੁਜਰਾਤ ਦੇ ਵਿੱਚ, ਉੱਥੇ ਚੜ ਕੇ ਆਏ ਨੇ, ਉੱਥੇ ਚੱਲ ਕੇ ਆਏ ਨੇ। ਕਾਠੀਆਵਾੜ ਦੇ ਇਲਾਕੇ ਵਿੱਚ ਇਹ ਗਿਰਨਾਰ ਨਾਮ ਦਾ ਪਰਬਤ ਹੈ, ਉਥੇ ਚੱਲ ਕੇ ਆਏ ਹਨ।
ਜਿਸਮੈਂ ਸਿੱਧ ਰਹੇ ਸਮਦਾਇਆ।
ਉਥੇ ਬੜੇ ਬੜੇ ਸਿੱਧ ਰਹਿੰਦੇ ਸਨ, ਬੜੇ ਬੜੇ ਤਪਸਵੀ ਰਹਿੰਦੇ ਸਨ।
ਉੱਚੇ ਚੜੇ ਬਿਲੋਕ ਨਿਕਾਇਆ।
ਇਹ ਜਦੋਂ ਉਚਾਈ ਤੇ ਪਹਾੜ ਦੇ ਸਿਖਰ ਤੇ ਜਾ ਚੜੇ ਹਨ।
ਇੱਕ ਜਗਰਾਜ ਸਿੱਧ ਤੈ ਪੂਰਾ।
ਉੱਥੇ ਇੱਕ ਜਗਰਾਜ ਨਾਮ ਦਾ ਸਿੱਧ ਸੀ, ਜਿਹੜਾ ਬੜਾ ਪੂਰਨ ਸਾਧੂ ਸੀ।
ਮਿਲੇ ਜਾਏ ਕਰ ਤਿਸ ਜਸਰੂਰਾ।
ਉਹਨੂੰ ਜਾ ਕੇ ਮਿਲੇ, ਉਹਦਾ ਇਹਨਾਂ ਨੇ ਜਾ ਕੇ ਸੋਹਣਾ ਸੁਜਸ ਕੀਤਾ, ਉਹਦੀ ਵਡਿਆਈ ਕੀਤੀ।
ਸਕਲ ਪ੍ਰਸੰਗ ਸੁਣਾਵਨ ਕੀਨਾ।
ਔਰ ਸਾਰਾ ਪ੍ਰਸੰਗ ਇਹਨਾਂ ਨੇ ਸੁਣਾਇਆ ਕਿ ਅਸੀਂ ਕਿਉਂ ਆਏ ਹਾਂ, ਕਿਹਦੇ ਭੇਜੇ ਹੋਏ ਆਏ ਹਾਂ।
ਜਿਸ ਬਿਧ ਰਾਜ ਤ੍ਰਿਆ ਨੇ ਲੀਨਾ।
ਜਿਵੇਂ ਉਸ ਇਸਤਰੀ ਨੂੰ ਰਾਜ ਮਿਲਿਆ, ਕਿਵੇਂ ਉਹਨੂੰ ਰਾਜ ਦੀ ਪ੍ਰਾਪਤੀ ਹੋਈ ਹੈ, ਬਿਕਰਮਾਜੀਤ ਕਿਵੇਂ ਜੰਗਲ ਚ ਗਿਆ, ਤੇ ਉਹ ਸਾਰੀ ਵਿਧੀ ਇਹਨਾਂ ਨੇ ਸਾਰਾ ਪ੍ਰਸੰਗ ਉਸ ਸਿੱਧ ਜੁਗਰਾਜ ਨੂੰ ਸੁਣਾਇਆ।
ਬਣਿਓ ਚਾਹੇ ਨਰ ਹੁਕਮ ਬਖਾਨਾ।
ਔਰ ਉਹਨੇ ਕਿਹਾ ਕਿ ਮੈਂ ਨਰ ਬਣਨਾ ਚਾਹੁੰਦੀ ਹਾਂ, ਮੈਂ ਇਸਤਰੀ ਤੋਂ ਪੁਰਖ ਬਣਨਾ ਚਾਹੁੰਦੀ ਹਾਂ, ਇਹ ਉਹਨੇ ਹੁਕਮ ਕੀਤਾ ਹੋਇਆ।
ਪਕੜੋ ਆਨੇ ਵਿਸ਼ਨੂੰ ਸੁਜਾਨਾ।
ਇਹ ਕੰਮ ਵਿਸ਼ਨੂੰ ਕਰ ਸਕਦਾ ਭਗਵਾਨ, ਇਸ ਕਰਕੇ ਉਹਨੇ ਸਾਨੂੰ ਭੇਜਿਆ ਕਿ ਤੁਸੀਂ ਵਿਸ਼ਨੂੰ ਭਗਵਾਨ ਨੂੰ ਪਕੜ ਕੇ ਲੈ ਕੇ ਆਓ।
ਇਸ ਕਰ ਲੋਕ ਹਜ਼ਾਰੋਂ ਫਿਰੇ।
ਇਸ ਕੰਮ ਕਰਕੇ ਅਸੀਂ ਹਜ਼ਾਰਾਂ ਦੀ ਗਿਣਤੀ ਚ ਫਿਰ ਰਹੇ ਹਾਂ, ਸੱਜੇ ਖੱਬੇ ਫਿਰ ਫਿਰ ਕੇ ਹਾਰ ਗਏ ਹਾਂ, ਥੱਕ ਗਏ ਹਾਂ, ਪਰ ਸਾਨੂੰ ਕਿਤੋਂ ਵਿਸ਼ਨੂੰ ਨਹੀਂ ਮਿਲਿਆ
ਨਹੀਂ ਵਿਸ਼ਨ ਕੋ ਕਤੋਂ ਧਰੇ
ਕਿਸੇ ਜਗ੍ਹਾ ਤੇ ਸਾਨੂੰ ਵਿਸ਼ਨੂੰ ਨਹੀਂ ਮਿਲਿਆ ਕਈ ਮੰਦਰਾਂ ਵਿੱਚ ਜਾ ਕੇ ਅਸੀਂ ਵੇਖ ਲਿਆ ਕਈ ਜੰਗਲਾਂ ਵਿੱਚ ਜਾ ਕੇ ਵੇਖ ਲਿਆ ਕਈ ਤੀਰਥਾਂ ਤੇ ਜਾ ਕੇ ਵੇਖ ਲਿਆ ਪਰ ਸਾਨੂੰ ਕਿਤੋਂ ਵਿਸ਼ਨੂੰ ਦੀ ਪ੍ਰਾਪਤੀ ਨਹੀਂ ਹੋਈ
ਸੁਣ ਜਗ ਰਾਜ ਸਿੱਧ ਪਰ ਦੀਨਾ
ਜਦ ਉਸ ਜਗ ਰਾਜ ਨੇ ਗੱਲ ਸੁਣੀ ਸੁਣ ਕੇ ਉਹਨੇ ਵਰ ਦਿੱਤਾ ਕਹਿਣ ਲੱਗਾ
ਤੁਮਰੋ ਰਿਪ ਨਰ ਹੋਏ ਲਿਓ ਚੀਨਾ
ਕਹਿਣ ਲੱਗਾ ਜਾਓ ਤੁਹਾਡਾ ਜਿਹੜਾ ਰਾਜਾ ਹੈ ਜਿਹੜੀ ਇਸਤਰੀ ਹੈ ਉਹ ਨਰ ਬਣ ਜਾਏਗੀ ਉਹ ਮਨੁੱਖੀ ਸਰੀਰ ਦੇ ਵਿੱਚ ਮਰਦ ਰੂਪ ਦੇ ਵਿੱਚ ਹੋ ਜਾਏਗੀ
ਪੁਨ ਮੰਤਰੀ ਕਹਿ ਬਿਸ਼ਨ ਜੇ ਅੱਛਾ ਹੈ
ਉਹ ਮੰਤਰੀ ਫਿਰ ਬੋਲੇ ਕਹਿਣ ਲੱਗੇ ਸਿੱਧ ਪੁਰਸ਼ ਜੀ ਤੁਸੀਂ ਇਹ ਗੱਲ ਤਾਂ ਕਹਿ ਦਿੱਤੀ ਵੀ ਉਹ ਨਰ ਬਣ ਜਾਏਗੀ ਪਰ ਜੇ ਉਹਨੇ ਸਾਨੂੰ ਆਖਿਆ ਵੀ ਮੈਨੂੰ ਵਿਸ਼ਨੂੰ ਚਾਹੀਦਾ ਤੁਸੀਂ ਵਿਸ਼ਨੂੰ ਲੈ ਕੇ ਆਓ ਜੇ ਉਹਨੇ ਸਾਨੂੰ ਵਿਸ਼ਨੂੰ ਦੀ ਪ੍ਰਾਪਤੀ ਵਾਸਤੇ ਕਿਹਾ
ਤੋ ਹਮ ਕਹਾਂ ਕਹਿ ਤਿਸ ਪਾਇ
ਫਿਰ ਅਸੀਂ ਉਹਨੂੰ ਕੀ ਜਵਾਬ ਦੇਵਾਂਗੇ ਉਹਨੂੰ ਕੀ ਕਹਾਂਗੇ ਵੀ ਵਿਸ਼ਨੂੰ ਕਿੱਥੇ ਆ ਉਹਨੂੰ ਅਸੀਂ ਕਿੱਥੋਂ ਲਿਆਏ ਹਾਂ
ਇਮ ਸੁਣ ਸਿੱਧ ਸਾਥ ਤਵ ਗੋਏ
ਇਹ ਸੁਣ ਕੇ ਉਹ ਜਿਹੜਾ ਸਿੱਧ ਸੀ ਇਹਦੇ ਨਾਲ ਚੱਲ ਪਿਆ ਕਹਿੰਦਾ ਚਲੋ ਮੈਂ ਨਾਲ ਚੱਲਦਾ ਤੁਹਾਡੇ ਹੋਰ ਵੀ ਜਿਹੜੇ ਕਈ ਸਿੱਧ ਸਨ ਉਹ ਵੀ ਇਹਨਾਂ ਦੇ ਨਾਲ ਚੱਲ ਪਏ
ਬਿਕਰਮ ਨਿਕਟ ਗਏ ਸਭ ਕੋਈ
ਚੱਲ ਕੇ ਪਹਿਲਾਂ ਸਭ ਤੋਂ ਰਾਜੇ ਬਿਕਰਮਾਜੀਤ ਕੋਲ ਆਏ ਜਿੱਥੇ ਰਾਜਾ ਬਿਕਰਮਾਜੀਤ ਜੰਗਲ ਚ ਤਪ ਕਰ ਰਿਹਾ ਸੀ ਉਹਦੇ ਕੋਲ ਚੱਲ ਕੇ ਆਏ
ਇਸ ਕੋ ਲੈ ਕਰ ਸੰਗ ਸਿਦਾਰੇ
ਰਾਜੇ ਬਿਕਰਮਾਜੀਤ ਨੂੰ ਇਹਨਾਂ ਨੇ ਆਪਣੇ ਨਾਲ ਲਿਆ ਜੰਗਲ ਵਿੱਚੋਂ ਔਰ ਉਹਨੂੰ ਆਪਣੇ ਨਾਲ ਲੈ ਕੇ ਜਿੱਥੇ ਉਹ ਇਸਤਰੀ ਰਾਜ ਕਰ ਰਹੀ ਸੀ ਉਹਦੇ ਕੋਲ ਚੱਲ ਕੇ ਆਏ
ਸਗਲੇ ਪਹੁੰਚੇ ਪੁਰੀ ਮਜਾਰੇ
ਉਹ ਸਾਰੇ ਇਕੱਠੇ ਹੋ ਕੇ ਨਗਰ ਦੇ ਵਿੱਚ ਪਹੁੰਚੇ ਹਨ ਮਹਿਲਾਂ ਵਿੱਚ ਆਏ ਹਨ
ਦਾਸੀ ਤ੍ਰਿਆ ਪੁਰਖ ਕਰ ਦਿਓ ਸਰਬ ਰਾਜ ਪਰ ਬਿਕਰਮ ਕੀਓ
ਕਹਿੰਦੇ ਇਸ ਤਰ੍ਹਾਂ ਉਹਨੇ ਰਾਜੇ ਬਿਕਰਮਾਜੀਤ ਨੇ ਸਿੱਧ ਕੋਲੋਂ ਵਰ ਲੈ ਲਿਆ ਜਿਹੜੀ ਉਹ ਦਾਸੀ ਸੀ ਨਾ ਰਾਜਾ ਬਣੀ ਹੋਈ ਉਹਨੂੰ ਕਹਿੰਦੇ ਪੁਰਖ ਬਣਾ ਦਿੱਤਾ ਮਰਦ ਬਣਾ ਦਿੱਤਾ ਔਰ ਜਿਹੜਾ ਰਾਜ ਭਾਗ ਸੀ ਉਹ ਰਾਜੇ ਬਿਕਰਮਾਜੀਤ ਨੇ ਵਾਪਸ ਲੈ ਲਿਆ ਉਹਨੂੰ ਮਰਦ ਬਣਾ ਦਿੱਤਾ ਇਸਤਰੀ ਨੂੰ ਔਰ ਰਾਜ ਭਾਗ ਜਿਹੜਾ ਸੀ ਉਹ ਵਾਪਸ ਰਾਜੇ ਬਿਕਰਮਾਜੀਤ ਨੇ ਲੈ ਲਿਆ
ਔਰ ਮਛਿੰਦਰ ਗੋਰਖਨਾਥ
ਬਾਅਦ ਵਿੱਚ ਫਿਰ ਇਹ ਜਿਹੜੇ ਵੱਡੇ ਵੱਡੇ ਸਿੱਧ ਨੇ ਮਛਿੰਦਰ ਤੇ ਗੋਰਖਨਾਥ ਵਰਗੇ
ਆਬਤ ਪਏ ਮੇਲ ਕਰ ਸਾਥ
ਸਾਰੇ ਮਿਲ ਕੇ ਆਏ ਇਕੱਠੇ ਹੋ ਕੇ ਰਾਜੇ ਬਿਕਰਮਾਜੀਤ ਨੂੰ ਮਿਲਣ ਲਈ
ਮਿਲ ਕਰ ਰਾਜਾ ਰਾਜ ਬਿਠਾਇਓ
ਇਹਨਾਂ ਸਾਰੇ ਸਿੱਧਾਂ ਨੇ ਮਿਲ ਕੇ ਰਾਜੇ ਬਿਕਰਮਾਜੀਤ ਨੂੰ ਦੁਬਾਰ ਤੋਂ ਦੁਬਾਰਾ ਰਾਜ ਦੇ ਤਖ਼ਤ ਤੇ ਰਾਜਾ ਬਣਾ ਕੇ ਬਿਠਾਇਆ
ਸੋ ਦਾਸੀ ਮੰਤਰੀ ਠਹਿਰਾਇਓ
ਉਹ ਜਿਹੜੀ ਦਾਸੀ ਮਰਦ ਬਣ ਗਈ ਹੈ ਉਹਨੂੰ ਰਾਜੇ ਬਿਕਰਮਾਜੀਤ ਦਾ ਵਜ਼ੀਰ ਥਾਪ ਦਿੱਤਾ ਉਹਨੂੰ ਰਾਜੇ ਬਿਕਰਮਾਜੀਤ ਦਾ ਵਜ਼ੀਰ ਬਣਾ ਦਿੱਤਾ
ਕਯੋ ਮਨੁੱਖ ਦੇ ਹੈ ਵਿਸ਼ਨੂੰ
ਔਰ ਕਹਿਣ ਲੱਗੇ ਉਹ ਸਿੱਧ ਕਹਿਣ ਲੱਗੇ ਕਿ ਜਿਹੜਾ ਮਨੁੱਖਾ ਸਰੀਰ ਹੈ ਇਹੀ ਵਿਸ਼ਨੂੰ ਹੈ ਇਹੀ ਵਿਸ਼ਨੂੰ ਹੈ ਸਭ ਤੋਂ ਵੱਡਾ ਭਗਵਾਨ ਕਹਿੰਦੇ ਇਹਦੇ ਤੋਂ ਇਲਾਵਾ ਹੋਰ ਕਿਹੜਾ ਵਿਸ਼ਨੂੰ ਜਿਹੜਾ ਤੁਸੀਂ ਲੱਭਣ ਗਏ ਸੀ ਇਹ ਮਨੁੱਖੀ ਸਰੀਰ ਹੀ ਵਿਸ਼ਨੂੰ ਹੈ
ਤੁਰਤ ਦਇਆ ਕੋ ਫਲ ਦਿਓ ਤਿਸ ਨੂੰ
ਕਹਿੰਦੇ ਇਸ ਤਰ੍ਹਾਂ ਜਿਹੜੀ ਦਇਆ ਕੀਤੀ ਸੀ ਉਸ ਇਸਤਰੀ ਨੇ ਇੱਕ ਬਦਕ ਦੇ ਉੱਤੇ ਸ਼ਿਕਾਰੀ ਦੇ ਉੱਤੇ ਕਹਿੰਦੇ ਉਸ ਦਇਆ ਦਾ ਫਲ ਉਹਨੂੰ ਪ੍ਰਾਪਤ ਹੋ ਗਿਆ ਉਸੇ ਵੇਲੇ ਕਿ ਇਸਤਰੀ ਤੋਂ ਉਹਨੂੰ ਪੁਰਖ ਦੀ ਰੂਪ ਦੀ ਪ੍ਰਾਪਤੀ ਹੋ ਗਈ
ਯੁਗ ਕੋ ਧਰਮ ਹੀ ਦਿਖ ਰਾਇਓ
ਕਹਿੰਦੇ ਕਲਯੁਗ ਦਾ ਜਿਹੜਾ ਇਹ ਧਰਮ ਸੀ ਯੁਗ ਦਾ ਜਿਹੜਾ ਧਰਮ ਸੀ ਇਹੀ ਅਸੀਂ ਪ੍ਰਗਟ ਕਰਕੇ ਵਿਖਾਇਆ
ਗੁਰੂ ਪਾਰ ਦੀ ਨਿਰਿਪ ਠਹਿਰਾਇਓ
ਕਹਿੰਦੇ ਜਿਹੜਾ ਉਹ ਗੁਰੂ ਸੀ ਪਾਰ ਦੀ ਸ਼ਿਕਾਰੀ ਉਹਨੂੰ ਇਹਨੇ ਆਪਣਾ ਗੁਰੂ ਬਣਾ ਲਿਆ ਸੀ ਰਾਜੇ ਬਿਕਰਮਾਜੀਤ ਨੇ
ਸਗਰੇ ਪਾਪ ਕਟੇ ਤੇ ਸਕੇਰੇ ਯਾਂ ਤੇ ਸਿੱਖੋ ਸੁਣੋ ਪਲੇਰੇ
ਮਹਾਰਾਜ ਜੀ ਕਹਿੰਦੇ ਉਹਦੇ ਜਿੰਨੇ ਪਾਪ ਸੀ ਸ਼ਿਕਾਰੀ ਦੇ ਪਾਪ ਕੱਟੇ ਗਏ ਤਪ ਕਰਕੇ ਇਸ ਕਰਕੇ ਹੇ ਭਾਈ ਸਿੱਖੋ ਸੁਣੋ ਇਹ ਸਾਰੀ ਕਥਾ ਸੁਣਾਉਣ ਦਾ ਪ੍ਰਯੋਜਨ ਇਹ ਹੈ ਇਹ ਗੱਲ ਵੱਖਰੀ ਹੈ ਕਿ ਉਹ ਇਸਤਰੀ ਹੋਈ ਹੈ ਕਿ ਨਹੀਂ ਹੋਈ ਉਹ ਪੁਰਖ ਬਣੀ ਹੈ ਕਿ ਨਹੀਂ ਬਣੀ ਰਾਜਾ ਬਿਕਰਮਾਜੀਤ ਦੇ ਸਮੇਂ ਸਾਰਾ ਕੁਝ ਹੋਇਆ ਜਾਂ ਨਹੀਂ ਹੋਇਆ ਇਹ ਇੱਕ ਸਾਖੀ ਹੈ ਇੱਕ ਪੁਰਾਣਿਕ ਕਥਾ ਹੈ ਇਹਦੇ ਵਿੱਚੋਂ ਸਿਧਾਂਤ ਇਹ ਲੈਣਾ ਹੈ ਕਿ ਇਸਤਰੀ ਨੇ ਦਇਆ ਕਰਕੇ ਵੇਖੋ ਇਸਤਰੀ ਤੋਂ ਪੁਰਖ ਦੇ ਸਰੂਪ ਤੱਕ ਉਹ ਪਹੁੰਚ ਗਈ ਉਹਦੇ ਅੰਦਰ ਦਇਆ ਦੀ ਬਿਰਤੀ ਸੀ ਯਾਨੀ ਕਿ ਦਇਆ ਦਾ ਗੁਣ ਜਿਹੜਾ ਹੈ ਇਹ ਸਭ ਅੰਦਰ ਹੋਣਾ ਚਾਹੀਦਾ ਇਸਤਰੀ ਅੰਦਰ ਮਹਾਰਾਜ ਜੀ ਕਹਿੰਦੇ ਅਦਕ ਹੁੰਦਾ ਹੈ ਤੇ ਦਇਆ ਦਾ ਗੁਣ ਕਰਕੇ ਵੇਖੋ ਏਡਾ ਵੱਡਾ ਉਹ ਜਿਹੜਾ ਸ਼ਿਕਾਰੀ ਸੀ ਉਹਨੇ ਦਇਆ ਕੀਤੀ, ਉਹ ਪਾਪ ਉਹਦੇ ਕੱਟੇ ਗਏ, ਔਰ ਉਹ ਤਪਸਵੀ ਬਣ ਗਿਆ। ਉਹਦੇ ਅੰਦਰ ਵੀ ਦਇਆ ਹੀ ਆਈ ਸੀ ਨਾ, ਦਇਆ ਕਰਕੇ ਉਹ ਪਾਪ ਕਰਮਾਂ ਤੋਂ ਮੁਨਕਰ ਹੋ ਗਿਆ ਔਰ ਸਿੱਧੇ ਰਸਤੇ ਤੇ ਤਪ ਦੇ ਮਾਰਗ ਤੇ ਚੱਲ ਪਿਆ।
ਨਾਮ ਪ੍ਰਤਾਪ ਭਲੇ ਪਿਕ ਲਿਓ ਰਾਜਾ ਗੁਰੂ ਪਰ ਦੀ ਪਇਓ।
ਕਹਿੰਦੇ ਵੇਖੋ ਨਾਮ ਦਾ ਪ੍ਰਤਾਪ ਸਿੱਖੋ, ਨਾਮ ਦੀ ਕਿੱਡੀ ਵਡਿਆਈ ਹੈ ਕਿ ਇੱਕ ਸ਼ਿਕਾਰੀ ਨਾਮ ਜਪ ਕੇ ਉਸ ਰਾਜੇ ਬਿਕਰਮਾਜੀਤ ਦਾ ਗੁਰੂ ਬਣ ਗਿਆ। ਸ਼ਿਕਾਰੀ ਸੀ ਤੇ ਨਾਮ ਜਪਿਆ, ਨਾਮ ਜਪਣ ਕਰਕੇ ਉਹ ਸ਼ਿਕਾਰੀ ਰਾਜੇ ਬਿਕਰਮਾਜੀਤ ਦਾ ਗੁਰੂ ਬਣ ਗਿਆ।
ਦਾਸੀ ਦੇ ਪੁਰਖ ਆ ਗਏ,
ਔਰ ਉਹ ਜਿਹੜੀ ਦਾਸੀ ਸੀ ਉਹਦੀ ਦੇਹ ਪੁਰਖ ਦੀ ਬਣ ਗਈ।
ਬਹੁ ਨਿਰਿਪਤ ਮੰਤਰੀ ਠਹਿਰੇ,
ਔਰ ਰਾਜੇ ਨੇ ਉਹਨੂੰ ਆਪਣਾ ਮੰਤਰੀ ਬਣਾ ਲਿਆ।
ਪਯੋ ਦਇਆ ਕੋ ਫਲ ਤਤ ਕਾਲਾ ਕਰੀ ਕਹਾਂ ਤੇ ਕਾਮ ਵਿਸਾਲਾ।
ਕਹਿੰਦੇ ਵੇਖੋ ਦਇਆ ਦਾ ਕਿੱਡਾ ਵੱਡਾ ਭਾਰੀ ਫਲ ਉਹਨੂੰ ਪ੍ਰਾਪਤ ਹੋਇਆ ਕਿ ਕਿੱਥੇ ਤੋਂ ਕੀ ਕੁਝ ਬਣ ਗਿਆ, ਕੀ ਤੋਂ ਕੀ ਹੋ ਗਿਆ।
ਮੈਂ ਪਾਲਕ ਪਰਮਾਰਥ ਕੀਨਾ,
ਔਰ ਜਿਹੜਾ ਰਾਜਾ ਸੀ ਬਿਕਰਮਾਜੀਤ ਉਹ ਵੀ ਪਰਮਾਰਥ ਦਾ ਧਾਰਨੀ ਹੋ ਗਿਆ।
ਗਨ ਸਿੱਧਨ ਕੋ ਦਰਸ਼ਨ ਲੀਨਾ,
ਉਹਨੇ ਕਿੱਡੇ ਕਿੱਡੇ ਵੱਡੇ ਸਿੱਧਾਂ ਦਾ ਦਰਸ਼ਨ ਕੀਤਾ।
ਅੰਤ ਸਮੇਂ ਤਨ ਤਿਆਗ ਸਿਧਾਰੇ,
ਉਹ ਵੀ ਅੰਤ ਸਮੇਂ ਜਿੰਨੇ ਸਿੱਧ ਸਨ ਛੱਡ ਕੇ ਰਾਜੇ ਬਿਕਰਮਾਜੀਤ ਨੂੰ ਚਲੇ ਗਏ।
ਬਸੇ ਬਿਸ਼ਨਪੁਰ ਮੈਂ ਪੁਨ ਸਾਰੇ,
ਉਹ ਜਾ ਕੇ ਆਪਣੇ ਬਿਸ਼ਨਪੁਰੀ ਜਿਹੜੀ ਪਹਾੜ ਤੋਂ ਆਏ ਸੀ ਗਿਰਨਾਰ ਨਾਮ ਦੇ ਪਹਾੜ ਤੋਂ ਉੱਥੇ ਚਲੇ ਗਏ।
ਇਮ ਕਲ ਯੁਗ ਕੋ ਧਨ ਬਖਾਨਾ,
ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਕਲ ਯੁਗ ਨੂੰ ਧਨ ਕਹਿੰਦੇ ਹਾਂ।
ਸਭ ਫਲ ਸਭ ਯੁਗ ਤੇ ਦੇਤ ਮਾਨਾ,
ਕਿਉਂਕਿ ਕਲਯੁਗ ਵਿੱਚ ਸਭ ਤੋਂ ਅਧਿਕ ਫਲ ਦੀ ਪ੍ਰਾਪਤੀ ਹੁੰਦੀ ਹੈ, ਨਾਮ ਜਪੇ ਦਾ ਅਧਿਕ ਪ੍ਰਤਾਪ ਹੈ।
ਦੋਹੇਰਾ ਧਨ ਇਹ ਕਲਯੁਗ ਯੁਗ ਖਰਾ ਕਰਨੀ ਥੋੜੀ ਹੋਏ।
ਮਹਾਰਾਜ ਜੀ ਕਹਿੰਦੇ ਕਲਯੁਗ ਦਾ ਯੁਗ ਧਨ ਹੈ, ਖਰਾ ਯੁਗ ਹੈ ਕਲਯੁਗ ਦਾ ਕਿ ਜਿਹਦੇ ਵਿੱਚ ਥੋੜੀ ਕਰਨੀ ਕਰਕੇ ਫਲ ਬਹੁਤਾ ਮਿਲਦਾ। ਇਹ ਤਾਂ ਸਤਯੁਗ ਤ੍ਰੇਤੇ ਦੁਆਪਰ ਵਿੱਚ ਕਿੰਨੇ ਕਿੰਨੇ ਕਰਮ ਕਰਦੇ ਸੀ ਲੋਕ, ਕਹਿੰਦੇ ਕਲਯੁਗ ਵਿੱਚ ਸਿਰਫ ਨਾਮ ਜਪੋ, ਥੋੜੀ ਕਰਨੀ ਕਰਕੇ ਹੀ ਭਾਰੇ ਫਲ ਦੀ ਪ੍ਰਾਪਤੀ ਹੁੰਦੀ ਹੈ।
ਔਰ ਜੁਗਨ ਤੇ ਅਤ ਭਲੋ ਭਾਰੇ ਉਤਾਰੇ ਸੋਏ।
ਕਹਿੰਦੇ ਹੋਰ ਯੁਗਾਂ ਤੋਂ ਇਹ ਭਲਾ ਯੁਗ ਹੈ, ਕਿਉਂ? ਕਿਉਂਕਿ ਇਸ ਯੁਗ ਦੇ ਵਿੱਚ ਇਸ ਜੀਵ ਦਾ ਨਿਸਤਾਰਾ ਹੋ ਜਾਣਾ ਹੈ। ਕਲਯੁਗ ਨਿਤਾਰੇ ਦਾ ਯੁਗ ਹੈ, ਨਿਸਤਾਰੇ ਦਾ ਯੁਗ ਹੈ। ਜਿਹੜੇ ਸਤਯੁਗ ਤ੍ਰੇਤੇ ਦੁਆਪਰ ਤੋਂ ਭਟਕ ਰਹੇ ਨੇ ਉਹ ਕਲਯੁਗ ਵਿੱਚ ਆ ਕੇ ਨਾਮ ਜਪ ਕੇ ਮੁਕਤੀ ਦੀ ਪ੍ਰਾਪਤੀ ਕਰ ਲੈਣਗੇ। ਇਹ ਨਿਸਤਾਰੇ ਦਾ ਯੁਗ ਹੈ, ਇਸ ਕਰਕੇ ਭਲਾ ਯੁਗ ਹੈ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ